सियानी जननी संग ले कचक बहनी साथ तार शरदा मार्ग परयो रिप सुत दर्शन नाथ।
वाहिगुरु जी का खालसा वाहिगुरु जी की फतेह। परम सत्कार योग सन्मान योग गुरु का खास रूप गुरु खालसा सात संगत दीन दुनिया दे मालक दसा पातशाहियां दी आत्मक जागदी जोत धन धन श्री गुरु ग्रंथ साहिब सच्चे पातशाह जी महाराज जी दे पवित्र चरणा कमलां च हाजरियां भर के एकत्र हो के पंचमी दे जोड़ मेले बड़ी श्रद्धा भावना ते सत्कार नल मना रहे। अमृत वेले तो ही बेअंत संगतां हाजरियां भर रही हैं। सतगुरु नौवें पातशाह जी महाराज जी दे पवित्र पावन अमृत सरोवर विच इशनान करके और गुरु दरबार विच हाजरियां भर के अपने तन ते मन नूं सफला कर रहे। अमृत वेले तो गुरु दरबार विच दीवान सजे हुए ने और सजे हुए दीवाना च ढाडी सिंघां ने गुरु जस गायन किया। सूरमिया बहादुरां योधिया दीआं वारां गाईआं हन। रागी सिंघां ने सतगुरां दा पावन पवित्र गुरबाणी दा कीर्तन गायन किया और आप जी ने सरवण किया। संध्या वेले दे सजे दीवाना विच नेता प्रति जो गुर इतिहास की लड़ीवार कथा चल रही है सरवण करन वास्ते आप जी गुरु चरणा च जुड़ बैठे हो। असाम पति राजा राम राय जिन्हों धन गुरु तेग बहादुर साहब सच्चे पातशाह जी महाराज जी ने पुत्र प्राप्ति का वर दिता समा पा के राजे राम राय के घर एक पुत्र ने जन्म लिया राणी स्वर्णमती की कुख तो। सात क साल की उम्र सी इस लड़के दी बच्चे दी और राजा राम राय चलाने कर गया। इहदी परवरिश इहदी माता ने कीती। बारह क साल की उम्र जदों राजे रतन राय की हो गई तो एक दिन शीशे दे विच अपने केसां च कंघा फेर रहा ते कंघा फेरदिया मत्थे दे उपरले पासे ने एक चिन्ह वेख्या जिथे केस नहीं उगे हुए। केसां नूं पासे करके ध्यान नाल वेखदा ते सोचदा लगदा छोटे हुंदिआं बाल अवस्था विच इत्थे कोई चोट लगी होवेगी जां फिर कोई विस्फोट कोई फोड़ा होया होवेगा जिस करके इत्थे केस नहीं उगे। ये सोच के ने जूड़ा करके दस्तार बन्नी पर अपनी माता कोल आके पुछदा माता दस मेरे मत्थे दे उत्ते एक निशान है उत्ते कोई चोट लगी है जां कोई फोड़ा होया सी उत्ते केस नहीं उगे। माता ने दस्या बेटा तेरे जन्म तो पहला असी बड़ियां अरदासां कीतियां बेनतियां कीतियां पर तेरा जन्म नहीं सी हो रहा ते धन गुरु तेग बहादुर साहब नूं असी बेनती कीती जदों इस इलाके विच आए उन्होंने तेरे पिता दे पट दे उत्ते अपने हाथ दी मोहर ला के वचन कीता सी कि जेड़ा बालक जन्म लेगा उहदे मत्थे ते साडी इस मोहर दी निशानी होवेगी। तेरे मत्थे ते धन गुरु तेग बहादुर साहब दे हाथ दी मोहर दी निशानी है। राजा रतन राय सुन के हैरान होया कहिंदा माता उह गुरु साहब कित्थे ने। आख्या उह तां ज्योति जोत समा गए ने सचखंड चले गए ने पर उन्हां दी जगह ते इस वक्त उन्हां दे साहिबजादे श्री गुरु गोबिंद सिंह साहब जी हन जो पंजाब देश दे विच हन जो साडे इस देश तों बहुत दूर है। ਰਾਜੇ ਰਤਨ ਰਾਏ ਦੇ ਮਨ ਵਿੱਚ ਭਾਵਨਾ ਉਪਜੀ ਕਿ ਐਸੇ ਸਤਿਗੁਰਾਂ ਦੇ ਮੈਂ ਜਾ ਕੇ ਦਰਸ਼ਨ ਕਰਾਂ, ਪਰ ਕੋਈ ਕੀਮਤੀ ਔਰ ਜਿਹੜੀਆਂ ਨਾਯਾਬ ਵਸਤੂਆਂ ਹਨ ਉਹ ਉਹਨਾਂ ਦੇ ਚਰਨਾਂ ਚ ਭੇਟ ਕਰਕੇ ਉਹਨਾਂ ਦੀਆਂ ਖੁਸ਼ੀਆਂ ਲਵਾਂ। ਇਲਾਕੇ ਵਿੱਚ ਨੇੜੇ ਤੇੜੇ ਦੂਰ ਦਰੇਡੇ ਭਾਲ ਕਰਵਾਉਣ ਲੱਗਾ, ਕੀਮਤੀ ਚੀਜ਼ਾਂ ਦੀ ਇੱਕ ਹਾਥੀ ਮਿਲਿਆ, ਬੜਾ ਸੁੰਦਰ ਹਾਥੀ ਹੈ, ਕੱਦ ਛੋਟਾ ਹੈ, ਮੱਥੇ ਤੇ ਰੋਟੀ ਦੇ ਆਕਾਰ ਜਿੰਨਾ, ਇੱਕ ਚਿੱਟੇ ਰੰਗ ਦਾ ਚਟਾਕ ਹੈ, ਉਹਦੇ ਵਿੱਚੋਂ ਇੱਕ ਧਾਰ ਨਿਕਲ ਕੇ ਲੰਮੀ ਲਕੀਰ ਉਹਦੀ ਸੁੰਡ ਦੇ ਉੱਤੇ ਅਖੀਰਲੇ ਸਿਰੇ ਤੱਕ ਪਹੁੰਚੀ ਹੋਈ, ਉਸੇ ਸਫੇਦ ਮੱਥੇ ਦੇ ਵਿੱਚੋਂ ਇੱਕ ਚਿੱਟੀ ਲਕੀਰ ਰੀੜ੍ਹ ਦੀ ਹੱਡੀ ਦੇ ਨਾਲ ਜਾਂਦੀ ਹੋਈ, ਹਾਥੀ ਦੀ ਪੂੰਛ ਦੇ ਅਖੀਰਲੇ ਸਿਰੇ ਤੱਕ ਪਹੁੰਚੀ ਹੋਈ। ਔਰ ਹਾਥੀ ਵਿੱਚ ਗੁਣ ਬੜੇ ਨੇ, ਇਹ ਚੌਰ ਪਕੜ ਕੇ ਰਾਜੇ ਦੇ ਸੀਸ ਤੇ ਚਲਾਉਂਦਾ, ਤੀਰ ਮਾਰੀਏ ਤੇ ਤੀਰ ਇਕੱਠੇ ਕਰਕੇ ਚੁੱਕ ਕੇ ਲਿਆਉਂਦਾ, ਔਰ ਆਪਣੀ ਸੁੰਡ ਦੇ ਵਿੱਚ ਮਸ਼ਾਲ ਪਕੜ ਕੇ ਅੱਗ ਦੀ ਘੰਟਿਆਂ ਬੱਧੀ ਖਲੋਤਾ ਰਹਿੰਦਾ। ਇੱਦਾਂ ਦੇ ਕਈ ਗੁਣਾਂ ਦੇ ਸਹਿਤ ਇਹ ਹਾਥੀ ਸੰਪੰਨ ਹੈ। ਹਾਥੀ ਗੁਰੂ ਸਾਹਿਬ ਵਾਸਤੇ ਰਾਜੇ ਰਤਨ ਰਾਏ ਨੇ ਖਰੀਦ ਲਿਆ, ਪੰਜ ਘੋੜੇ ਖਰੀਦੇ ਬੜੇ ਕੀਮਤੀ, ਜਿਨ੍ਹਾਂ ਤੇ ਸੋਨੇ ਦੀਆਂ ਕਾਠੀਆਂ ਪਾਈਆਂ ਨੇ। ਉਹਨਾਂ ਪੰਜ ਘੋੜਿਆਂ ਤੋਂ ਇਲਾਵਾ ਇੱਕ ਪੰਚ ਕਲਾ ਸ਼ਸਤਰ ਲਿਆ, ਜਿਸ ਦੀ ਕਲਾ ਦਬਦਿਆਂ ਉਹ ਕਦੇ ਕਿਰਪਾਨ ਦਾ ਰੂਪ ਧਾਰ ਲੈਂਦਾ, ਕਲਾ ਦਬਦਿਆਂ ਕਟਾਰ ਬਣ ਜਾਂਦਾ, ਕਲਾ ਦਬਦਿਆਂ ਤਵੰਚਾ ਬਣ ਜਾਂਦਾ ਹੈ, ਤੇ ਕਲਾ ਦਬਦਿਆਂ ਬਰਛੀ ਦਾ ਰੂਪ ਧਾਰਨ ਕਰ ਲੈਂਦਾ ਹੈ। ਔਰ ਇੱਕ ਬੜੀ ਸੁੰਦਰ ਪੀੜ੍ਹੀ ਲਈ ਹੈ, ਜਿਹਦੇ ਚੋਂ ਪੁਤਲੀਆਂ ਨਿਕਲਦੀਆਂ ਨੇ ਕਲਾ ਦਬਦਿਆਂ, ਤੇ ਚੌਪੜ ਵਿਛਾਉਂਦੀਆਂ ਨੇ, ਚੌਪੜ ਦੀ ਖੇਡ ਖੇਡਦੀਆਂ ਨੇ। ਇਸੇ ਤਰ੍ਹਾਂ ਇੱਕ ਬੜਾ ਕੀਮਤੀ ਕਟੋਰਾ ਲਿਆ ਹੈ। ਇਹੋ ਜਿਹੀਆਂ ਕੀਮਤੀ ਵਸਤੂਆਂ ਲੈ ਕੇ ਰਾਜਾ ਰਤਨ ਰਾਏ ਮਨ ਵਿੱਚ ਭਾਵਨਾ ਰੱਖ ਕੇ ਗੁਰੂ ਕਲਗੀਧਰ ਜੀ ਦੇ ਦਰਸ਼ਨ ਕਰਨ ਵਾਸਤੇ ਆਪਣੇ ਨਗਰ ਆਸਾਮ ਤੋਂ ਚੱਲ ਰਿਹਾ। ਆਓ, ਜਿਵੇਂ ਗੁਰੂ ਚਰਨਾਂ ਦੀ ਸ਼ਰਨ ਵਿੱਚ ਆ ਕੇ ਹਾਜ਼ਰ ਹੋਇਆ, ਉਹ ਕਥਾ ਅੱਜ ਦੇ ਪ੍ਰਸੰਗ ਵਿੱਚ ਆ ਰਹੀ ਹੈ। ਮਨ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੀਏ। ਕਲਗੀਆਂ ਵਾਲੇ ਚੋਜੀ ਪ੍ਰੀਤਮ ਦੇ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦਿਆਂ, ਦਸਮੇਸ਼ ਪਿਤਾ ਦੇ ਚਰਨਾਂ ਵਿੱਚ ਹਾਜ਼ਰੀ ਲਵਾਉਂਦਿਆਂ, ਸਮੂਹ ਮਾਈ ਭਾਈ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ੍ਰੀ ਵਾਹਿਗੁਰੂ
ਸਾਹਿਬ ਜੀਓ। ਦੋਏਰਾ ਸਿਆਨੀ ਜਨਨੀ ਸੰਗ ਲੈ ਕਚਕ ਬਾਣੀ ਸਾਥ।
ਰਾਜੇ ਰਤਨ ਰਾਏ ਨੇ ਆਪਣੀ ਬੜੀ ਸਿਆਣੀ ਮਾਤਾ ਸੀ ਇਹਦੀ, ਰਾਣੀ ਸਵਰਣਮਤੀ, ਉਹਦਾ ਨਾਂ ਇਤਿਹਾਸ ਵਿੱਚ ਆਉਂਦਾ ਹੈ, ਜੋ ਰਾਜੇ ਰਤਨ ਰਾਏ ਦੀ ਮਾਂ ਹੈ। ਰਾਣੀ ਸਵਰਣਮਤੀ ਜੋ ਬੜੀ ਸਿਆਣੀ ਮਾਂ ਹੈ ਇਹਦੀ, ਉਹਨੂੰ ਆਪਣੇ ਨਾਲ ਲੈ ਕੇ ਕੁਝ ਕੁ ਫੌਜਾਂ ਵੀ ਲਈਆਂ ਨੇ, ਸਾਰੀ ਫੌਜ ਨੂੰ ਤੇ ਲਿਜਾਣਾ ਔਖਾ ਸੀ, ਏਡੀ ਵੱਡੀ ਫੌਜ ਲੈ ਕੇ ਨਾਲ ਆਉਣਾ, ਫਿਰ ਉਹਨਾਂ ਦਾ ਖਰਚਾ ਚਲਾਉਣਾ ਰਸਤੇ ਦੇ ਵਿੱਚ ਔਖਾ ਸੀ, ਇਸ ਕਰਕੇ ਥੋੜੀ ਫੌਜ ਰਾਜੇ ਰਤਨ ਰਾਏ ਨੇ ਕੁਝ ਕੁ ਸਿਪਾਹੀ ਆਪਣੇ ਨਾਲ ਲਏ ਹਨ।
ਤਰ ਸ਼ਰਦਾ ਮਾਰਗ ਪਰਿਓ ਲਿਪ ਸੁਤ ਦਰਸ਼ਨ ਨਾ ਸਾਥ।
ਮਨ ਵਿੱਚ ਸ਼ਰਧਾ ਧਾਰਨ ਕਰਕੇ ਇਹ ਆਸਾਮ ਤੋਂ ਪੰਜਾਬ ਦੇ ਰਸਤੇ ਚੱਲ ਪਿਆ। ਮਨ ਵਿੱਚ ਬੜੀ ਭਾਵਨਾ ਹੈ। ਔਰ ਰਾਜੇ ਪੁੱਤਰ ਯਾਨੀ ਕਿ ਨ੍ਰਿਪ ਸੁਤ, ਰਾਜੇ ਰਾਮ ਰਾਏ ਦਾ ਪੁੱਤਰ ਸੀ ਨਾ ਇਹ, ਰਾਜਾ ਰਤਨ ਰਾਏ ਦਾ ਨਾਂ ਹੈ, ਇਹਦੇ ਮਨ ਦੇ ਵਿੱਚ ਕੇਵਲ ਸਤਿਗੁਰੂ ਜੀ ਦੇ ਦਰਸ਼ਨਾਂ ਦੀ ਅਭਿਲਾਖਾ ਹੈ, ਸਤਿਗੁਰਾਂ ਦੇ ਦਰਸ਼ਨਾਂ ਦੀ ਇੱਛਾ ਹੈ ਕਿ ਜਿਨ੍ਹਾਂ ਦੇ ਬਚਨਾਂ ਨਾਲ ਮੇਰਾ ਜਨਮ ਹੋਇਆ, ਐਸੇ ਜਗਤਨਾਥ ਗੁਰਦੇਵ ਦੇ ਦਰਸ਼ਨ ਜ਼ਰੂਰ ਕਰਨੇ ਚਾਹੀਦੇ ਨੇ। ਉਹ ਆਪ ਭਾਵੇਂ ਸੱਚਖੰਡ ਚਲੇ ਗਏ ਨੇ, ਪਰ ਉਨ੍ਹਾਂ ਦੀ ਜਗ੍ਹਾ ਤੇ ਉਨ੍ਹਾਂ ਦੇ ਸਾਹਿਬਜ਼ਾਦੇ ਮੌਜੂਦ ਨੇ, ਉਨ੍ਹਾਂ ਅੰਦਰ ਵੀ ਉਨ੍ਹਾਂ ਦੀ ਹੀ ਜੋਤ ਹੈ। ਇਹੋ ਜਿਹੀ ਭਾਵਨਾ ਧਰ ਕੇ ਗੁਰੂ ਸਾਹਿਬ ਜੀ ਦੇ ਦਰਸ਼ਨਾਂ ਦੀ ਇੱਛਾ ਰੱਖ ਕੇ ਰਾਜਾ ਰਤਨ ਰਾਏ ਚੱਲਿਆ ਹੈ।
ਚੋ ਪਈ ਸ਼ੁਭ ਮਤ ਚਤੁਰ ਚੌਂਪ ਚਿੱਤ ਜਾਗੇ।
ਸ਼ੁਭ ਮਤ ਦਾ ਧਾਰਨੀ ਹੈ ਔਰ ਬੜਾ ਸਿਆਣਾ ਵੀ ਹੈ ਰਾਜਾ ਰਤਨ ਰਾਏ, ਤੇ ਮਨ ਦੇ ਵਿੱਚ ਬੜਾ ਚਾਉ ਲੱਗਾ ਹੋਇਆ, ਮਨ ਦੇ ਵਿੱਚ ਬੜੀ ਭਾਰੀ ਚੌਂਪ ਲੱਗੀ ਹੋਈ ਹੈ।
ਕਬ ਗੁਰ ਦਰਸੋਂ ਪ੍ਰੀਤੀ ਲੱਗੇ।
ਮਨ ਵਿੱਚ ਬੜੀ ਭਾਰੀ ਗੂੜੀ ਪ੍ਰੀਤ ਗੁਰੂ ਸਾਹਿਬ ਦੇ ਨਾਲ ਲੱਗੀ ਹੋਈ ਹੈ, اور اس گوڑی پریت دے نال اکو گل چتبدا رستے وچ آندا ہویا کدوں جا کے ستگراں دے درشن کراں، کدوں جا کے مہاراج جی دے دیدار کراں، شہ دے پاون پنگتی راجے رتن رائے دی من دی اوستھا تے پورن طور تے لاگو ہوندی ہووے، کھمب وکاندڑے جے لہاں کنا ساویں تول، تن جڑائی اپنے لہاں سو سجن تول، کہ میں اڑ کے جا کے اپنے ستگرو پیارے گرودیو دے درشن کراں، ام کیوں ہیو ملن پرب تائیں، ایہو جی چانا ایہو جا پیار راجے رتن رائے دے من وچ ستگراں دے درشن پرتی جاگیا ہویا ہے۔
بندن کر بیٹھو پگ پاس،
میں ستگراں کول پہنچاں تے جا کے انہاں دے درشن کر کے انہاں دے پوتر چرناں دے اتے متھا ٹیک کے وندنا کر کے نمسکار کر کے میں انہاں دے چرناں وچ جا کے بیٹھا۔
سنو کبے گل باک بلاس،
کلو میں انہاں دے کول جا کے بہ کے انہاں دے بچن سناں گا۔ سوچ رہا راجہ رتن رائے کہ میں چھیتی پہنچاں، جا کے گرو کلگی دھر دے دیدار کر کے انہاں دے چرناں وچ بیٹھ کے انہاں دے پوتر پاون امرت بچن سنا۔
سرد چند بدن کی اورا،
دا سرد دی روت دے چندرما جیسا سندر مکھڑا، اس مکھڑے نو میں کدوں جا کے ویکھاں، کدوں جا کے دیدار کراں نہارا۔
لوچن کرو چکورن جورا،
جدوں سرد روت دے چندرما جیسے انہاں دے سندر مکھڑے نو میں ویکھاں گا، میں اپنی اکھاں نو، میں اپنے نیتراں نو چکور بنا لواں گا۔ تے جویں چکور چندرما نو ایک ٹکی لا کے ویکھدی ہے، ایداں میں اپنے نیتراں نو چکور بنا کے گرو کلگیدر پاتشاہ جی مہاراج جی دے سونے روپ نو، جو چندرما جیسا سندر سروپ ہے، اونو بار بار ویکھاں گا نہاراں گا۔
سرن پٹن تے امرت بانے،
اور اپنے کنا روپی ڈونیاں نال اونا دی امرت روپی بانی نو سناں گا، یعنی کہ پیواں گا پر پر کے کنا دے ڈونیاں نو سناں گا، اونا دے پاون پوتر امرت مئی بولاں نو۔
پان کرو میں ات سکھ دانی،
جڑے سکھ دانی سکھ دین والے بول نے گرو کلگی دھر دے، انہاں نو اپنے کناں دے ڈونیاں نال سربن کر کے پیواں گا۔
جتوے بیٹھت یوٹ چلنتا،
اپنے من وچ ستگراں دے سروپ نو چت ودا، اٹھدیاں بیندیاں چلدیاں ہر ویلے گرو صاحب دا ہی چنتن ہردے چ چل رہا راجے رتن رائے دے، کدوں جا کے انہاں نو ملا، کدوں جا کے انہاں دے درشن کراں، کدوں سولی گھڑی آوے گی جدوں اپنے کناں نال انہاں دے بچن سناں گا۔ اس طرح بھاونا رکھ کے راجہ رتن رائے چلدیاں بیٹھدیاں اٹھدیاں مہاراج جی نو چت ودا ہے۔
سن گر مہما اورے کھنتا،
گرو جی دی مہما سن سن کے بڑا خوش ہوندا راجہ رتن رائے، رستے وچ گرو کے سکھ ملدے نے، گرو صاحب دی مہما سناؤندے نے، مہاراج جی دی بھاری مہما سن سن کے بڑا پرسن ہوندا ہے۔
سنے سنے گمنت لک دور،
سنے سنے سہج سہج چلدا ہوندا ہے، کہ پینڈا بڑا دور دا ہے، ایک دم چھیتی چلدیاں وہ پینڈا طے نہیں کیتا جا سکدا، سہج سہج روز نتا پرتی ٹردا چلیا آ رہا ہے۔
نج دل نرن دیت سکھ پور،
اپنے دل نو جڑیاں فوجاں نال لے کے آ رہا ہے، سپاہیاں نو نال لے کے آ رہا ہے، انہاں دا رستے وچ پورن طور تے دھیان رکھدا ہے، خیال رکھدا ہے۔
جن پنجاب دیش کو ملے،
چلدے چلدے آوندے آوندے رستے دے وچ نو پنجاب دیش دے کچھ سکھ ملے نے، جڑے پنجاب دے رہن والے پنجابی سن، او پنجاب دے رہن والے پنجابی سکھ او اس راجے رتن رائے نو رستے دے وچ آوندے نو ملے نے۔
گرسد تس کو بوجن بھلے،
اے انہاں نو پچھدا ہے ستگرو جی دے بارے، گرو صاحب جی دے بارے پچھدا ہے۔
اتے آنند پور نگر سنا میں، سنگت درسوں ہزاروں آویں،
پچھدا ہے کہ گرو کلگیدر پاتشاہ جی مہاراج جی اس وقت کتھے ملنگے، تے پنجاب دے او سکھ دسدے نے हे राजा, इस वेले गुरु कलगी धर पातशाह जी महाराज श्री आनंदपुर साहब च विराजमान ने। हजारा की गिणती विच संगतां दसां दिशावां दे विचों उन्हां दे दर्शन करन वास्ते श्री आनंदपुर साहब आउंदियां हन।
दिन प्रति कूचक तुम अग्यावत,
यह सुन के दिन प्रति दिन चलदा होया पेंडा तय करदा होया कई नगरां ग्रामां विच डेरा करदिया होया राजा रतन राय पंजाब वल वधदा आ रहा है।
सरता बिंद लंग उतलावत,
रस्ते विच अनेकां नदियां आउंदियां ने, असाम तों चलिया कई नदियां रस्ते विच आउंदियां ने, उना नदियां नू लंघदा आ रहा है पार करदा आ रहा है।
पुन ग्रामन को पिक पिक छोरा,
अनेकां पिंड ग्राम रस्ते दे विच वेखदा आ रहा है, उना पिंडा ग्रामा नू वेख वेख के छटदा चलिया आ रहा है।
चलियो आए सतगुर की ओरा,
तुरिया आ रहा है इको भावना रख के गुरु कलगी धर दे दर्शन करने ने, महाराज जी दे दीदार करने हन। सतगुरां दे दर्शनां दी बस एक झलक दिस जावे, ऐसी भावना धारण करके बड़ी दूरों चल के आ रहा है राजा रतन राय।
सुरसरी तरी उलंगी जमुना,
रस्ते विच गंगा आई है गंगा पार कीती, जमुना आई है जमुना नू पार कीता है।
जिनके मजन त्रासद समना,
एहो दियां ए पवित्र नदियां ने गंगा ते जमुना, जिन्हां विच इशनान करके पवित्रता नू प्राप्त होई है, और जमना जमा दा त्रास नहीं रहिंदा, ऐसियां पवित्र नदियां हन।
चलते आनंदपुर नियर आयो,
चलदियां चलदियां राजा रतन राय पंजाब देश च प्रवेश कर गया और श्री आनंदपुर साहब नेड़े आ गया है।
पुत्र महीपत को अरखायो,
और राजा रतन राय श्री आनंदपुर साहब दे नेड़े पहुंचया ते उतर के उस वक्त बड़ा खुश होया।
राखी पुष्ट तुरंगम सारे,
इहदे नाल जिहड़े पंज घोड़े लियाया गुरु कलगी धर नूं भेट करन वास्ते, उन्हां घोड़ियां दा रस्ते च भी बड़ा ख्याल रखिया। हालांकि पेंडा बड़ा लम्मा सी, लम्मे पेंडे विच जदों घोड़े चलणगे शरीर करके कमजोर हो जांदे ने, पर इन्हां घोड़ियां दा रस्ते विच खास ख्याल रखिया, उन्हां दी मालिश करनी, उन्हां नूं दाणा पट्ठा समें सिर पाउणा, पाणी पिआउणा, मसाला देणा, इहदा सर्व प्रकार नाल उन्हां घोड़ियां नूं इहने चंगी तरह रिष्ट पुष्ट करके रखिया कि जिन्हां घोड़ियां नूं वेखदिआं गुरु कलगीधर जी दी मेरे ते प्रसन्नता होवे, सतगुरां दी मेरे ते खुशी होवे।
जिम कुंचर भी तन बल भारी,
उसे तरह हाथी दा भी बड़ा ख्याल रखिया, जिहड़ा हाथी लिआंदा जिहदा नां गुरु कलगीधर ने बाद च प्रसादी हाथी प्रसादी हाथी रखिया सी, उस हाथी नूं भी भली प्रकार दे नाल पूरियां निहारियां देंदा लिआया है।
सात असूदा लश्कर भले,
सुखदाई लश्कर अपने नाल फौज लेके आया है।
सने सने बड़ मार्ग चले,
सने सने सहजे सहजे बड़ा लम्मा पेंडा तय करदा आ रहा है।
सतद्रव तीर आन कर हीरा,
ते चलदिया चलदिया सतलुज दरिया दे कंडे ते आ पहुंचया, सतलुज दरिया दा किनारा वेख्या है।
नेत्र तुंग को सैल बदेरा,
देखिया दूर निगाह पैंदी है नैणा देवी दा किला नजर आउंदा। अज भी आनंदपुर साहब जाइए ते सब तो उच्ची पहाड़ी जेड़ी है वह नैणा देवी दे टिले दी है। कहिंदे नेत्र तुंग दा जिहदे बारे गुरु कलगीधर ने अपनी बाणी विच भी जिक्र कीता दसम ग्रंथ साहब अंदर, नेत्र तुंग के चरण तार, सतद्रव तीर तुरंग, श्री तुरंग श्री भगवत पूर्ण कियो रघुबर कथा प्रसंग। चौपाई साहब की जड़ी पावन बाणी पढ़दे हो, हमरी करो हाथ दे रक्षा, ये पावन बाणी भी महाराज जी ने बिपोर साहब की पवित्र धरती ते उचारण कीती है। महाराज जी इत्थे काफी समा विचरे ने, तो राजा रतन राय चल के आया, एक पासे नदी बह रही है, सामने उच्ची चोटी नैणा देवी दे टिले दी नजर आ रही है।
ਪਹੁੰਚੇ ਗੁਰਪੁਰ ਪਿਤ ਸ਼ੁਭ ਸਥਾਨ,
ਸਤਿਗੁਰੂ ਜੀ ਦੀ ਨਗਰੀ ਵਿਚ ਪਹੁੰਚਿਆ ਰਾਜਾ ਰਤਨ ਰਾਏ ਸ਼ੁਭ ਸਥਾਨ ਵੇਖ ਕੇ,
ਜੈ ਛਾਇਆ ਰਮਣੀਕ ਮਾਨ,
ਰਮਣੀਕ ਜਗ੍ਹਾ ਹੈ, ਰਮਣੀਕ ਛਾਂ ਹੈ, ਸੁੰਦਰ ਦਰਖਤ ਲੱਗੇ ਹੋਏ ਨੇ,
ਸਿਮਰ ਕਰਿਓ ਤੰਬੂ ਲਗਵਾਏ,
ਰਤਨ ਰਾਏ ਨੇ ਡੇਰਾ ਕੀਤਾ ਹੈ, ਸੋਹਣੀ ਭਲੀ ਜਗ੍ਹਾ ਵੇਖ ਕੇ ਸ੍ਰੀ ਅਨੰਦਪੁਰ ਸਾਹਿਬ ਵਿਚ ਜਿੱਥੇ ਛਾਂ ਹੈ ਉੱਥੇ ਡੇਰਾ ਕੀਤਾ ਹੈ, ਔਰ ਆਪਣੇ ਤੰਬੂ ਆਦਿਕ ਲਗਵਾਏ ਹਨ,
ਸੁਦੇਤ ਸ਼ੁਭ ਨਰ ਤਵੈ ਪਠਾਏ,
ਖਬਰ ਭੇਜਣ ਵਾਸਤੇ ਆਪਣੇ ਸੇਵਾਦਾਰ ਮਹਾਰਾਜ ਜੀ ਦੇ ਕੋਲ ਭੇਜੇ ਹਨ,
ਸਤਿਗੁਰ ਪੁਰਜ ਨਾਏ ਬਿਰਤਾਂਤ,
ਸੇਵਾਦਾਰ ਚੱਲ ਕੇ ਆਇਆ ਜਿੱਥੇ ਸਤਿਗੁਰਾਂ ਦਾ ਪਾਵਨ ਦਰਬਾਰ ਦਰਸ਼ਨੀ ਡੋੜੀ ਹੈ, ਜਿੱਥੇ ਦਰਸ਼ਨੀ ਡੋੜੀ ਤੇ ਪਹਿਰੇਦਾਰ ਮਹਾਰਾਜ ਜੀ ਦਾ ਖਲੋਤਾ ਹੈ,
ਦੇਸ਼ ਅਸਾਮ ਨਿਪਤ ਕੋ ਤਾਪ,
ਆ ਕੇ ਸੇਵਾਦਾਰ ਨੇ ਜਿਹੜਾ ਇਹਦਾ ਭੇਜਿਆ ਹੋਇਆ ਨੌਕਰ ਹੈ ਉਹਨੇ ਦੱਸਿਆ ਪਹਿਰੇਦਾਰ ਨੂੰ ਕਿ ਮਹਾਰਾਜ ਮੈਂ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਚਰਨਾਂ ਚ ਬੇਨਤੀ ਲੈ ਕੇ ਆਇਆ ਹਾਂ, ਅਸਾਮ ਦਾ ਰਾਜਾ ਰਾਜਾ ਰਾਮ ਰਾਏ ਉਹਦਾ ਬੇਟਾ ਰਾਜਾ ਰਤਨ ਰਾਏ ਗੁਰੂ ਕਲਗੀਧਰ ਜੀ ਦੇ ਦਰਸ਼ਨ ਕਰਨ ਵਾਸਤੇ ਆਇਆ ਹੈ,
ਗੁਰ ਕੋ ਸਿੱਖ ਦਰਸ਼ਨ ਹਿਤ ਆਇਓ,
ਗੁਰੂ ਕਾ ਸਿੱਖ ਹੈ ਔਰ ਸਤਿਗੁਰੂ ਜੀ ਦੇ ਦਰਸ਼ਨਾਂ ਲਈ ਆਇਆ ਹੈ,
ਸ਼ਰਧਾ ਧਰ ਭਾਉ ਅਦਕਾਇਓ,
ਸ਼ਰਧਾ ਧਾਰਨ ਕਰਕੇ ਬੜੀ ਭਾਵਨਾ ਨਾਲ ਚੱਲ ਕੇ ਆਇਆ ਹੈ,
ਪੌਰਦਾਰ ਚੱਲ ਗਏ ਹਜ਼ੂਰ,
ਉਹ ਜਿਹੜਾ ਪਹਿਰੇਦਾਰ ਦਰਵਾਜੇ ਤੇ ਖੜਾ ਸੀ ਦਰਸ਼ਨੀ ਡੋੜੀ ਤੇ ਸੁਣ ਕੇ ਅੰਦਰ ਮਹਾਰਾਜ ਜੀ ਦੇ ਮਹਿਲਾਂ ਵਿਚ ਗਿਆ ਹੈ,
ਅਰਜ਼ ਗੁਜ਼ਾਰੀ ਸਹਿਤ ਸ਼ਹੂਰ,
ਬੜੇ ਪਿਆਰ ਨਾਲ ਸਤਿਕਾਰ ਨਾਲ ਸਤਿਗੁਰਾਂ ਦੇ ਚਰਨਾਂ ਵਿਚ ਇਹਨੇ ਬੇਨਤੀ ਕੀਤੀ ਹੈ,
ਸੁਣ ਕਲਗੀਧਰ ਹੁਕਮ ਬਖਾਨਾ, ਗੁਰ ਕਰਤੇ ਦੇ ਦੇਗ ਮਾਨਾ,
ਸੁਣ ਕੇ ਕਲਗੀਧਰ ਜੀ ਨੇ ਹੁਕਮ ਕੀਤਾ, ਆਗਿਆ ਦਿੱਤੀ ਉਸ ਪੌਰਦਾਰ ਸੇਵਕ ਨੂੰ ਪਹਿਰੇਦਾਰ ਨੂੰ, ਮਹਾਰਾਜ ਜੀ ਨੇ ਆਖਿਆ ਜਾਓ ਜਾ ਕੇ ਰਾਜੇ ਰਤਨ ਰਾਏ ਦੀ ਸੁੱਧ ਸਾਰ ਲਵੋ, ਗੁਰੂ ਕੇ ਲੰਗਰਾਂ ਦੇ ਵਿੱਚੋਂ ਨੂੰ ਲੰਗਰ ਪ੍ਰਸ਼ਾਦਾ ਭੇਜੋ, ਰਸਤਾ ਬਸਤਾ ਭੇਜੋ, ਜਿਹੜੀ ਚੀਜ਼ ਦੀ ਲੋੜ ਹੈ ਉਹ ਪਹੁੰਚਦੀ ਕਰੋ,
ਤ੍ਰਿਣ ਦਾਨਾ ਕ੍ਰਿਧ ਸਿਤਾ ਨਿਆਰੀ,
ਘੋੜਿਆਂ ਵਾਸਤੇ ਘਾਹ ਪੱਠਾ ਦਾਣੇ ਪੱਠੇ ਦਾ ਵੀ ਪ੍ਰਬੰਧ ਚੰਗੀ ਤਰ੍ਹਾਂ ਕਰੋ,
ਦਿਓ ਤੁਰੰਗਮ ਜੋ ਗਜ ਭਾਰੀ,
ਜਿਹਦੇ ਨਾਲ ਹਾਥੀ ਘੋੜੇ ਆਏ ਨੇ ਉਹਨਾਂ ਵਾਸਤੇ ਵੀ ਸਾਰਾ ਪ੍ਰਬੰਧ ਭਲੀ ਪ੍ਰਕਾਰ ਨਾਲ ਕਰੋ, ਘਾਹ ਪੱਠੇ ਦੀ ਉਹਨਾਂ ਨੂੰ ਕਿਸੇ ਪ੍ਰਕਾਰ ਦੀ ਕਮੀ ਪੇਸ਼ੀ ਨਾ ਹੋਵੇ,
ਆਏ ਮਸੰਦਰ ਕੋ ਤਿਨ ਕਹਿਓ,
ਉਹ ਪਹਿਰੇਦਾਰ ਆਇਆ ਉਹਨੇ ਆ ਕੇ ਮਸੰਦਾਂ ਨੂੰ ਗੁਰੂ ਕਲਗੀਧਰ ਜੀ ਦਾ ਹੁਕਮ ਸੁਣਾਇਆ ਕਿ ਭਾਈ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੀ ਆਗਿਆ ਹੈ ਕਿ ਰਾਜੇ ਰਤਨ ਰਾਏ ਦੇ ਨਾਲ ਜਿੰਨੀਆਂ ਫੌਜਾਂ ਆਈਆਂ ਨੇ ਘੋੜੇ ਹਾਥੀ ਆਏ ਨੇ ਸਭ ਦੀ ਟਹਿਲ ਸੇਵਾ ਕਰੋ,
ਜਬ ਹੁਕਮ ਸਭਨ ਲਿਓ,
ਜਦੋਂ ਮਸੰਦਾਂ ਨੇ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦਾ ਹੁਕਮ ਸੁਣਿਆ,
ਨਿਰਿਪ ਸੁਤ ਨਿਕਟ ਮੇਵਰ ਹੋ ਗਏ,
ਵਕਤ ਰਾਜੇ ਦੇ ਪੁੱਤਰ ਯਾਨੀ ਕਿ ਰਤਨ ਰਾਏ ਦੇ ਕੋਲ ਇੱਕ ਮੇਵੜਾ ਗਿਆ ਹੈ,
ਜਥਾ ਯੋਗ ਹਿਤ ਖੈਬੇ ਦੇ,
ਜਥਾ ਯੋਗ ਗੁਰੂ ਕੇ ਲੰਗਰਾਂ ਵਿਚੋਂ ਰਸਤਾਂ ਬਸਤਾਂ ਲੈ ਕੇ ਗਏ ਨੇ, ਪੱਕਿਆ ਲੰਗਰ ਲੈ ਕੇ ਗਏ ਨੇ, ਉਹ ਜਾ ਕੇ ਰਾਜੇ ਰਤਨ ਰਾਏ ਨੂੰ ਦਿੱਤਾ, ਨਾਲ ਜਿੰਨੀ ਸਿਪਾਹੀ ਫੌਜ ਆਈ ਹੈ ਸਭ ਨੂੰ ਜਾ ਕੇ ਲੰਗਰ ਪ੍ਰਸ਼ਾਦਾ ਦਿੱਤਾ ਹੈ,
ਸਰਬਰੀਤ ਸੁਖ ਪਾਏ ਕਨੇਰਾ, ਗੁਰੂ ਸਰਾਹੈ ਸਗਰ ਡੇਰਾ,
ਸਰਬ ਰੀਤੀਆਂ ਨਾਲ ਸਾਰੇ ਸੁਖ ਸਾਰੀਆਂ ਸਹੂਲਤਾਂ ਰਾਜੇ ਰਤਨ ਰਾਏ ਦੇ ਸਮੇਤ ਸਾਰੇ ਸਿਪਾਹੀਆਂ ਨੂੰ ਮਿਲੀਆਂ ਨੇ, ਤੇ ਸਭ ਨੇ ਡੇਰਾ ਕੀਤਾ ਤੇ ਸਾਰੇ ਸਲਾਘਾ ਕਰਦੇ ਨੇ ਗੁਰੂ ਕਲਗੀਧਰ ਜੀ ਦੀ, ਕਹਿੰਦੇ ਬਲਿਹਾਰ ਜਾਈਏ ਦਸਵੇਂ ਪਾਤਸ਼ਾਹ ਤੋਂ, ਮਹਾਰਾਜ ਦਸਮੇਸ਼ ਪਾਤਸ਼ਾਹ ਤੋਂ ਬਲਿਹਾਰ ਜਾਈਏ, ਇਸ ਤਰ੍ਹਾਂ ਸਾਰੇ ਮਹਾਰਾਜ ਜੀ ਤੋਂ ਬਲਿਹਾਰ ਜਾ ਰਹੇ ਨੇ, ਸਦਕੇ ਜਾ ਰਹੇ ਨੇ,
ਜਹੀ ਵਸਤਾ ਚਿੰਨ ਪਹੁੰਚਾਏ,
ਜੋ ਜੋ ਵਸਤੂਆਂ ਚਾਹੀਦੀਆਂ ਸਨ ਸਾਰੀਆਂ ਵਸਤੂਆਂ ਇਹਨਾਂ ਕੋਲ ਪਹੁੰਚਦੀਆਂ ਕੀਤੀਆਂ ਹਨ,
ਗੁਪਤ ਪਏ ਸੋ ਨਿਸਾ ਬਿਤਾਏ,
ਸ਼ਾਮ ਦਾ ਸਮਾਂ ਸੀ ਰਾਤ ਪੈ ਗਈ, ਉਹ ਰਾਤ ਨੂੰ ਲੰਗਰ ਪ੍ਰਸ਼ਾਦਾ ਛਕ ਕੇ ਇਹਨਾਂ ਨੇ ਰਾਤ ਬਤੀਤ ਕੀਤੀ ਹੈ,
ਸੋਚ ਇਸ਼ਨਾਨ ਥਾਨ ਸਵਧਾਨਾ,
ਅੰਮ੍ਰਿਤ ਵੇਲੇ ਉੱਠ ਕੇ ਸਾਰਿਆਂ ਨੇ ਸੋਚ ਇਸ਼ਨਾਨ ਕੀਤਾ ਤੇ ਸਾਵਧਾਨ ਹੋਏ ਹਨ,
ਨਿਰਿਪ ਨੰਦਨ ਅਭਲਾਖ ਮਾਨਾ,
ਰਾਜੇ ਰਤਨ ਰਾਏ ਦੇ ਮਨ ਵਿਚ ਬੜੀ ਭਾਰੀ ਅਭਲਾਖਾ ਹੈ ਸਤਿਗੁਰੂ ਜੀ ਦੇ ਦਰਸ਼ਨਾਂ ਦੀ,
ਪਤਿਓ ਮੁਸਾਹਿਬ ਸਤਿਗੁਰ ਦੁਆਰੇ, ਰਾਵਰ ਦਰਸ਼ਨ ਚਾ ਉਦਾਰੇ,
ਆਪਣਾ ਇੱਕ ਖਾਸ ਮੁਸਾਹਿਬ ਰਾਜੇ ਰਤਨ ਰਾਏ ਨੇ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਵੱਲ ਭੇਜਿਆ ਆ ਗਿਆ ਲੈਣ ਵਾਸਤੇ ਕਿ ਮਹਾਰਾਜ ਮੈਂ ਆਪ ਜੀ ਦੇ ਦਰਸ਼ਨ ਕਰਨਾ ਚਾਹੁੰਦਾ ਹਾਂ, ਆਪ ਜੀ ਦੇ ਦੀਦਾਰ ਪਰਸਣਾ ਚਾਹੁੰਦਾ ਹਾਂ, ਹੁਣ ਬਹੁਤਾ ਲੰਮਾ ਸਮਾਂ ਤੁਹਾਡੇ ਦਰਸ਼ਨਾਂ ਬਿਨਾਂ ਰਹਿ ਨਹੀਂ ਹੁੰਦਾ।
ਨੀਟ ਨੀਟ ਕਰ ਨਿਸਾ ਬਿਤਾਏ,
ਪਤਾ ਨੀ ਕਿਵੇਂ ਸਹਿਜੇ ਸਹਿਜੇ ਕਰਕੇ ਮੈਂ ਇਹ ਰਾਤ ਬਤੀਤ ਕੀਤੀ ਹੈ। ਇਹ ਰਾਤ ਵੀ ਮੈਨੂੰ ਪਹਾੜ ਵਾਂਗੂ ਹੀ ਜਾਪੀ ਹੈ, ਏਦਾਂ ਜਾਪਦਾ ਸੀ ਜਿਵੇਂ ਚਾਰ ਯੁਗ ਆ ਗਏ ਨੇ, ਚਾਰ ਪਹਿਰ ਨਹੀਂ, ਚਾਰ ਪਹਿਰ ਚੋਂ ਯੁਗ ਹੈ ਸਮਾਨ। ਮਹਾਰਾਜ ਏਦਾਂ ਜਾਪਦਾ ਸੀ ਜਿਵੇਂ ਚਾਰ ਯੁਗ ਬੀਤ ਰਹੇ ਨੇ ਆਪ ਜੀ ਦੇ ਦਰਸ਼ਨਾਂ ਤੋਂ ਬਿਨਾਂ। ਇਹ ਰਾਤ ਵੀ ਬੜੀ ਔਖੀ ਕੱਟੀ ਹੈ।
ਮਿਲੇ ਉੱਚੇ ਤੋਂ ਪਰ ਸ਼ਰਨ ਆਏ,
ਮਹਾਰਾਜ ਤੁਹਾਡੀ ਸ਼ਰਨ ਚ ਪੈ ਕੇ ਮੈਂ ਤੁਹਾਨੂੰ ਮਿਲਣਾ ਚਾਹੁੰਦਾ ਹਾਂ, ਤੁਹਾਡੇ ਦੀਦਾਰ ਕਰਨਾ ਚਾਹੁੰਦਾ ਹਾਂ।
ਸੁਦ ਕਲਗੀਧਰ ਡਿੱਗ ਪਹੁੰਚਾਏ,
ਰਾਜੇ ਰਤਨ ਰਾਏ ਨੇ ਕਲਗੀਧਰ ਜੀ ਕੋਲ ਆਪਣਾ ਇੱਕ ਮੁਸਾਹਿਬ ਭੇਜ ਕੇ ਖਬਰ ਭੇਜੀ ਹੈ।
ਹੁਣ ਸ੍ਰੀ ਮੁਕਤੇ ਬਚ ਫੁਰਮਾਏ,
ਸਤਿਗੁਰੂ ਕਲਗੀਧਰ ਜੀ ਨੇ ਇਹਦੀ ਫਰਿਆਦ ਇਹਦੀ ਬੇਨਤੀ ਸੁਣੀ ਤੇ ਸੁਣ ਕੇ ਕਹਿਣ ਲੱਗੇ,
ਪਹਿਰ ਤੀਸਰੇ ਸਜੈ ਸੁਚੇਤਾ ਬੈਠੇ ਦਰਸ਼ਨ ਦੇ ਬੇਤਾ।
ਮਹਾਰਾਜ ਜੀ ਕਹਿੰਦੇ ਦਿਨ ਦੇ ਤੀਸਰੇ ਪੈਰ ਸਾਡਾ ਦੀਵਾਨ ਸਜੇਗਾ, ਉਦੋਂ ਸੁਚੇਤ ਹੋ ਜਾਏ ਰਾਜਾ ਰਤਨ ਰਾਏ, ਸਾਵਧਾਨ ਹੋ ਜਾਏ ਤੇ ਸੁਚੇਤ ਹੋ ਕੇ ਆ ਜੇ, ਅਸੀਂ ਫਿਰ ਦਰਸ਼ਨ ਦੇਣ ਵਾਸਤੇ ਬੈਠਾਂਗੇ।
ਮਿਲੋ ਆਨ ਕਰ ਪੁਰੋ ਬਲਾਖਾ,
ਆ ਕੇ ਸਾਨੂੰ ਮਿਲੋ ਤੇ ਆਪਣੇ ਮਨ ਦੀ ਅਭਿਲਾਖਾ ਪੂਰਨ ਕਰੋ।
ਰੁਦਰੈ ਜਨਮ ਭਾਉ ਆਸ ਰੱਖਾ,
ਜੇ ਇਸ ਤਰ੍ਹਾਂ ਦਾ ਭਾਉ ਰੱਖਿਆ ਰਾਜੇ ਰਤਨ ਰਾਏ ਨੇ ਤੇ ਉਹਦਾ ਜਨਮ ਸੁਧਰ ਜਾਏਗਾ, ਉਹਦਾ ਜਨਮ ਸਫਲਾ ਹੋ ਜਾਏਗਾ।
ਗਯੋ ਸਿਵਰ ਮੈਂ ਰਿਪਤ ਸੁਣਾਇਓ,
ਇਹ ਸੁਣ ਕੇ ਉਹ ਮੁਸਾਹਿਬ ਗੁਰੂ ਕਲਗੀਧਰ ਦਾ ਹੁਕਮ ਵਾਪਸ ਰਾਜੇ ਰਤਨ ਰਾਏ ਕੋਲ ਗਿਆ ਔਰ ਉਹਨੂੰ ਜਾ ਕੇ ਮਹਾਰਾਜ ਜੀ ਦਾ ਹੁਕਮ ਸੁਣਾਇਆ।
ਹਰਖਤ ਮੁਖ ਪੰਕਜ ਬਿਗਸਾਇਓ,
ਖੁਸ਼ ਹੋ ਗਿਆ ਰਾਜਾ ਰਤਨ ਰਾਏ ਕੇ ਸਤਿਗੁਰਾਂ ਦੀ ਆਗਿਆ ਮਿਲ ਗਈ ਹੈ, ਚਿਹਰਾ ਕਮਲ ਦੇ ਫੁੱਲ ਵਾਂਗੂ ਖਿੜ ਗਿਆ ਹੈ।
ਕਰਿਓ ਹੁਕਮ ਹਾਥੀ ਸ਼ਿੰਗਾਰੋ,
ਉਸੇ ਵਕਤ ਇਹਨੇ ਹੁਕਮ ਕੀਤਾ ਕਿ ਜਿਹੜਾ ਹਾਥੀ ਸਾਹਿਬ ਜੀ ਲਈ ਲਿਆਂਦਾ ਉਹਨੂੰ ਚੰਗੀ ਤਰ੍ਹਾਂ ਹੋਦਾ ਪਾ ਕੇ ਸ਼ਿੰਗਾਰੋ,
ਜਲ ਤੇ ਮਲ ਕਰ ਰੰਗ ਨਿਕਾਰੋ,
ਪਹਿਲਾਂ ਉਹਨੂੰ ਚੰਗੀ ਤਰ੍ਹਾਂ ਪਾਣੀ ਨਾਲ ਧੋਵੋ। ਰਸਤੇ ਚ ਚੱਲ ਕੇ ਆਇਆ, ਮੈਲਾ ਮਲੀਨ ਹੋਇਆ, ਪਾਣੀ ਨਾਲ ਚੰਗੀ ਤਰ੍ਹਾਂ ਨਵਾਓ ਹਾਥੀ ਨੂੰ, ਚੰਗੀ ਤਰ੍ਹਾਂ ਉਹਦੀ ਮੈਲ ਲਾ ਕੇ ਉਹਦਾ ਜਿਹੜਾ ਅਸਲ ਰੰਗ ਹੈ ਉਹ ਬਾਹਰ ਕੱਢੋ।
ਜ਼ਰੀਦਾਰ ਬਰ ਮਖਮਲ ਝੂਲ,
ਜ਼ਰੀਦਾਰ ਤੇ ਮਖਮਲ ਦੀ ਜਿਹੜੀ ਝੁੱਲ ਹੈ ਉਹ ਝੁੱਲ ਹਾਥੀ ਦੇ ਉੱਤੇ ਪਾਈ ਜਾਵੇ।
ਲਗੇ ਬ੍ਰਿੰਦ ਜਾਮੂ ਨਦ ਫੁੱਲ,
ਇਹਨੂੰ ਅਨੇਕਾਂ ਪ੍ਰਕਾਰ ਦੇ ਜਾਮੂ ਨਦ ਫੁੱਲ ਲੱਗੇ ਹੋਏ ਹਨ।
ਸਿਰ ਪਰ ਝਾਲਰ ਝਲਕਤ ਜ਼ਰੀ,
ਸਿਰ ਦੇ ਉੱਤੇ ਵੀ ਸੋਹਣੀ ਜ਼ਰੀਦਾਰ ਝਾਲਰ ਲਟਕਦੀ ਹੋਵੇ।
ਕਿਤ ਕਿਤ ਲੜਕਤ ਮੁਗਤਨ ਲੜੀ,
ਮੋਤੀਆਂ ਦੀ ਲੜੀ ਉਹਦੇ ਨਾਲ ਲੱਗੀ ਹੋਵੇ, ਕਿਤ ਕਿਤ ਲੱਗੀ ਹੋਵੇ।
ਉਗੜੇ ਉਪਾਲ ਸੁਪੈਦਾ ਭਲੋ,
ਇਹੋ ਜਿਹਾ ਹਾਥੀ ਸ਼ਿੰਗਾਰਨ ਲੱਗੇ ਉੱਤੇ ਕਹਿੰਦੇ ਮਖੜਮਲੀ ਤੇ ਜ਼ਰੀਦਾਰ ਝੁੱਲ ਪਾਈ ਹੈ, ਮੱਥੇ ਦੇ ਉੱਤੇ ਜ਼ਰੀਦਾਰ ਕੱਪੜਾ ਪਾਇਆ ਤੇ ਸਫੇਦ ਰੰਗ ਦਾ ਮੱਥਾ ਉਹ ਹਾਥੀ ਦਾ ਚਮਕਦਾ ਹੈ।
ਸ਼ਿਆਮ ਵਰਨ ਸਭ ਤਨ ਪਰਮਲੋ,
ਬਾਕੀ ਸਾਰਾ ਸਰੀਰ ਉਹਦਾ ਸ਼ਿਆਮ ਵਰਨ ਦਾ ਕਾਲੇ ਰੰਗ ਦਾ ਹੈ।
ਜਸ ਕਦ ਤਸੀ ਦਸਨ ਸੁਆਏ,
ਇਸ ਤਰ੍ਹਾਂ ਦਾ ਕੱਦ ਹੈ ਨਾ ਹਾਥੀ ਦਾ, ਉਸੇ ਤਰ੍ਹਾਂ ਦੇ ਉਹਦੇ ਦੰਦ ਹਨ, ਬੜੇ ਸੁੰਦਰ ਬਾਹਰ ਨਿਕਲੇ ਹੋਏ।
ਹੱਥ ਕਚੂੜੇ ਰੋਲ ਚੜਾਏ,
ਉਹਨਾਂ ਦੰਦਾਂ ਦੇ ਉੱਤੇ ਵੀ ਜਿਹੜੇ ਹਾਥੀ ਦੇ ਦੰਦ ਨੇ ਇਸ ਦੇ, ਉਹਨਾਂ ਦੰਦਾਂ ਦੇ ਉੱਤੇ ਵੀ ਬੜੇ ਸੋਹਣੇ ਕੀਮਤੀ ਸੋਨੇ ਦੇ ਚੂੜੇ, ਸੋਨੇ ਦੇ ਚੂੜੇ ਬਣਾ ਕੇ ਉਹਨਾਂ ਦੰਦਾਂ ਦੇ ਉੱਤੇ ਚੜਾਏ ਹੋਏ ਨੇ।
ਚਾਂਦੀ ਕੇ ਸਿੰਕਲ ਕਰਵਾਏ,
ਇੱਥੇ ਹੀ ਬਸ ਨੀ, ਜਿਹੜੇ ਪੈਰਾਂ ਚ ਪਾਉਣ ਵਾਲੇ ਸੰਗਲ ਨੇ ਨਾ ਉਹ ਚਾਂਦੀ ਦੇ ਕਢਵਾਏ ਹੋਏ ਨੇ ਰਾਜੇ ਰਤਨ ਰਾਏ ਨੇ। ਕਿੰਨੀ ਭਾਵਨਾ ਹੋਵੇਗੀ ਇਹਦੇ ਮਨ ਚ, ਕਿਤਨਾ ਪਿਆਰ ਹਿਰਦੇ ਚ ਭਰਿਆ ਹੋਵੇਗਾ ਸਾਹਿਬ ਜੀ ਪ੍ਰਤੀ, ਕਿ ਹਾਥੀ ਭੇਟ ਕਰ ਰਿਹਾ ਗੁਰੂ ਚਰਨਾਂ ਵਿਚ ਤੇ ਉਸ ਹਾਥੀ ਨੂੰ ਸ਼ਿੰਗਾਰਿਆ ਲੱਖਾਂ ਰੁਪਈਆ ਲਾ ਕੇ, ਚਾਂਦੀ ਦੇ ਸੰਗਲ ਉਹਦੇ ਪੈਰਾਂ ਦੇ ਵਿਚ ਪਾਉਣ ਵਾਸਤੇ ਕਢਵਾਏ ਹੋਏ ਨੇ।
ਚਾਰ ਪਗਨ ਮੇਰੇ ਸੁਆਏ,
ਉਹਦੇ ਚਾਰਾਂ ਪੈਰਾਂ ਦੇ ਵਿਚ ਉਹ ਚਾਂਦੀ ਦੇ ਸੰਗਲ ਪਾਏ ਹੋਏ ਸੋਭਨੀਕ ਹੋ ਰਹੇ ਹਨ।
ਜਿਵੇਂ ਕਰੇ ਤੁਰੰਗਮ ਤਿਆਰੇ,
ਜਿਵੇਂ ਘੋੜਾ ਜਿਵੇਂ ਇੱਕ ਹਾਥੀ ਸਜਾਇਆ ਇਸੇ ਤਰ੍ਹਾਂ ਉਹ ਘੋੜੇ ਵੀ ਨਾਲ ਪੰਜੇ ਤਿਆਰ ਕੀਤੇ ਹਨ।
ਜਰੇ ਦੀਨ ਜਾਂਬੂ ਨਦ ਡਾਰੇ,
ਉਹਨਾਂ ਦੇ ਵੀ ਉੱਤੇ ਬੜੀਆਂ ਸੋਹਣੀਆਂ ਕਾਠੀਆਂ ਪਾਈਆਂ ਜਿਨ੍ਹਾਂ ਤੇ ਚਾਂਦੀ ਸੋਨੇ ਦੀ ਕਢਾਈ ਕੀਤੀ ਹੋਈ, ਸੋਨੇ ਦੇ ਫੁੱਲ ਲੱਗੇ ਹੋਏ ਨੇ।
ਸ਼ਸਤਰ ਪੰਜ ਕਲ ਚੌਂਕੀ ਚਾਰੂ,
ਬੜਾ ਸੋਹਣਾ ਸ਼ਸਤਰ ਜਿਹੜਾ ਬੜਾ ਕੀਮਤੀ ਹੈ, ਅਜਾਇਬ ਹੈ ਪੰਚ ਕਲਾ ਸ਼ਸਤਰ, ਉਹ ਮਹਾਰਾਜ ਜੀ ਵਾਸਤੇ ਲੈ ਲਿਆ, ਤੇ ਨਾਲ ਜਿਹੜੀ ਬੜੀ ਸੁੰਦਰ ਚੌਂਕੀ ਲਿਆਇਆ ਉਹ ਚੌਂਕੀ ਲਈ ਹੈ।
ਜਾਮ ਕਟੋਰਾ ਸ਼ਬਦਤ,
ਬੜਾ ਕੀਮਤੀ ਕਟੋਰਾ ਸੀ, ਚਾਂਦੀ ਦਾ ਸੋਨੇ ਦਾ ਮਿਕਸ ਕਰਕੇ ਬਣਾਇਆ ਹੋਇਆ। ਇਹਦੇ ਵਿਚ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਟਿੱਪਣੀ ਦਿੱਤੀ ਹੈ ਕਿ ਇਹ ਕਟੋਰਾ ਵੀ ਤਿਲਸਮੀ ਕਟੋਰਾ ਸੀ, ਇਹਦੇ ਵਿਚ ਨਕਸ਼ਾ ਨਜ਼ਰ ਆਉਂਦਾ ਸੀ, ਆਕਾਸ਼ ਤੇ ਧਰਤੀ ਦਾ ਨਕਸ਼ਾ ਇਹਦੇ ਵਿਚ ਦਿਸ ਪੈਂਦਾ ਸੀ। ਇਸ ਤਰ੍ਹਾਂ ਦਾ ਸੁੰਦਰ ਕਟੋਰਾ ਉਹ ਤਿਆਰ ਕੀਤਾ ਹੋਇਆ।
ਕੰਕਣ ਕੰਚਨ ਬਜਰ ਜਰਾਏ,
ਬੜੇ ਸੋਹਣੇ ਕੜੇ ਮਹਾਰਾਜ ਜੀ ਦੇ ਹੱਥਾਂ ਚ ਪਾਉਣ ਵਾਸਤੇ ਸੋਨੇ ਦੇ, ਜਿਨ੍ਹਾਂ ਦੇ ਵਿਚ ਬੜੇ ਬੜੇ ਕੀਮਤੀ ਬਜਰ, ਬਜਰ ਨਾਮ ਹੈ ਹੀਰਿਆਂ ਦਾ, ਬੜੇ ਬੜੇ ਕੀਮਤੀ ਹੀਰੇ ਉਹਦੇ ਵਿਚ ਪਾ ਕੇ ਜੜੇ ਹੋਏ ਨੇ।
ਬਹੁ ਬਨਾਵ ਕੇ ਬਸਤਰ ਬਣਾਏ,
ਅਨੇਕ ਪ੍ਰਕਾਰ ਦੇ ਬੜੇ ਸੁੰਦਰ ਬਸਤਰ ਕੱਪੜੇ ਬਣਵਾ ਕੇ ਲਿਆਂਦੇ ਨੇ ਰਾਜੇ ਰਤਨ ਰਾਏ ਨੇ।
ਤਿਆਰ ਕਰੀ ਤਿਆਦ ਕਕੂਰ,
ਤਿਆਦ ਕਨਕ ਪ੍ਰਕਾਰ ਦੀਆਂ ਸੁੰਦਰ ਪਿਟਾਵਾਂ ਤਿਆਰ ਕੀਤੀਆਂ ਹਨ।
ਅਰਪਣ ਸ਼੍ਰੀ ਗੁਰ ਹਿਤ ਕਰ ਜੋਰ,
ਬੜੇ ਪਿਆਰ ਨਾਲ ਗੁਰੂ ਚਰਨਾਂ ਵਿਚ ਸਾਰੀਆਂ ਪਿਟਾਵਾਂ ਅਰਪਣ ਕਰਨ ਵਾਸਤੇ ਲਿਆਇਆ।
ਬਸਤਰ ਵਿਭੂਕਨ ਮੂਲਕ ਨੇਰੇ,
ਬੜੇ ਕੀਮਤੀ ਬਸਤਰ ਗਹਿਣੇ ਜਿਨ੍ਹਾਂ ਦਾ ਬੜਾ ਭਾਰੀ ਮੁੱਲ ਹੈ।
ਪੈਰਨ ਤਨ ਸਤਿਗੁਰ ਤਿਸ ਮੇਰੇ,
ਗੁਰਾਂ ਦੇ ਸਰੀਰ ਤੇ ਪਹਿਨਣ ਯੋਗ ਬਸਤਰ ਤੇ ਗਹਿਣੇ ਹਨ।
ਸਚਿਵ ਸੈਨ ਸਭੋਂ ਸ਼ੁਭ ਬਣੇ,
ਨਾਲ ਜਿੰਨੇ ਦੇ ਮੰਤਰੀ ਵਜ਼ੀਰ ਨੇ ਸਿਪਾਹੀ ਨੇ ਸਭ ਨੇ ਬੜੇ ਬੜੇ ਸੁੰਦਰ ਬਸਤਰ ਆਪਣੇ ਸਰੀਰ ਤੇ ਧਾਰਨ ਕੀਤੇ ਹਨ।
ਬਸਤਰ ਸ਼ਸਤਰ ਪਰ ਜੇ ਮੁੱਲ ਕਨੇ,
ਬੜੇ ਕੀਮਤੀ ਬਸਤਰ ਸ਼ਸਤਰ ਜਿਨ੍ਹਾਂ ਦਾ ਬੜਾ ਭਾਰੀ ਮੁੱਲ ਹੈ।
ਇਮਤਿਆਰੀ ਕਰਦੇ ਸਭ ਰੀਤ,
ਇਹਨਾਂ ਸਰਬ ਰੀਤੀਆਂ ਨਾਲ ਤਿਆਰੀ ਕਰਦਿਆਂ ਕਰਦਿਆਂ,
ਤੀਨ ਪੈਰ ਗਯੋ ਬਸਤਰ ਬੀਤ,
ਪੈਰ ਸਮਾਂ ਦਿਨ ਦਾ ਜਿਹੜਾ ਸੀ ਉਹ ਬਤੀਤ ਹੋ ਗਿਆ। ਮਹਾਰਾਜ ਜੀ ਨੇ ਕਿਹਾ ਸੀ ਵੀ ਤਿੰਨ ਪੈਰ ਬਾਅਦ ਸ਼ਾਮ ਦਾ ਦੀਵਾਨ ਸਜੇਗਾ, ਫਿਰ ਦਰਸ਼ਨ ਦੇਵਾਂਗੇ। ਤੋ ਤਿੰਨ ਪੈਰ ਦਾ ਸਮਾਂ ਦਿਨ ਦਾ ਬਤੀਤ ਹੋ ਗਿਆ।
ਇਸ ਦਿਨ ਆਏ ਮੇਵੜਾ ਗਯੋ,
ਮੇਵੜਾ ਆਇਆ ਤੇ ਮੇਵੜੇ ਨੇ ਆ ਕੇ ਰਾਜੇ ਰਤਨ ਰਾਏ ਨੂੰ ਦੱਸਿਆ, ਬੇਨਤੀ ਕੀਤੀ,
ਕੂਪਤ ਸਾਤ ਭਾਗ ਤੋਂ ਭਯੋ,
ਰਾਜੇ ਰਤਨ ਰਾਏ ਨੂੰ ਆ ਕੇ ਦੱਸਿਆ ਮੇਵੜੇ ਨੇ,
ਸਭਾ ਵਿਖੇ ਪਾ ਗੁਰੂ ਆਗਵਨੋ, ਸਿੱਖ ਉਡਗਨ ਮੈਂ ਸਮਗੁਣ ਭਵਨੋ।
ਆਖਿਆ ਹੇ ਰਾਜਾ ਰਤਨ ਰਾਏ, ਸਤਿਗੁਰੂ ਜੀ ਦਾ ਸਭਾ ਵਿਚ ਆਗਮਨ ਹੋ ਚੁੱਕਾ ਹੈ, ਸਿੱਖਾਂ ਰੂਪੀ ਤਾਰਿਆਂ ਵਿਚ ਚੰਦਰਮਾ ਦੇ ਸਮਾਨ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਸੋਭਨੀਕ ਹੋ ਰਹੇ ਨੇ।
ਬੈਠੇ ਪਾਵਨ ਦਰਸ਼ਨ ਏਤ,
ਹੋਰ ਆਪਣੇ ਪਵਿੱਤਰ ਦਰਸ਼ਨ ਦੇਣ ਵਾਸਤੇ ਦੀਵਾਨ ਦੇ ਵਿਚ ਬੈਠੇ ਹੋਏ ਨੇ।
ਸੰਗਤ ਸਕਲ ਮਨੋਰਥ ਲੇਤ,
ਸਾਰੀਆਂ ਸੰਗਤਾਂ ਉਹਨਾਂ ਦੇ ਦਰਸ਼ਨ ਕਰਕੇ ਆਪਣੇ ਮਨੋਰਥ ਪੂਰਨ ਕਰ ਰਹੀਆਂ ਹਨ।
ਰਤਨ ਰਾਏ ਸੁਨ ਹਰਕਤ ਪਈਓ,
ਹੇ ਰਾਜਾ ਚੱਲ ਤੂੰ ਵੀ ਚੱਲ ਕੇ ਦਰਸ਼ਨ ਕਰ ਲੈ ਤੇ ਆਪਣੀ ਭਾਵਨਾ ਪੂਰੀ ਕਰ ਲੈ। ਰਾਜੇ ਰਤਨ ਰਾਏ ਨੇ ਜਦੋਂ ਮਹਾਰਾਜ ਜੀ ਦਾ ਸੁਨੇਹਾ ਉਸ ਮੇਵੜੇ ਦੇ ਮੁਖੋਂ ਸੁਣਿਆ, ਸੁਣ ਕੇ ਬੜਾ ਖੁਸ਼ ਹੋਇਆ, ਪ੍ਰਸੰਨ ਹੋਇਆ।
ਲੈ ਸਭ ਚਲੋ ਹੁਕਮ ਕਰ ਦਿਓ,
ਸਿਪਾਹੀਆਂ ਨੂੰ ਵਜ਼ੀਰਾਂ ਨੂੰ ਹੁਕਮ ਕੀਤਾ, ਜਿੰਨੀਆਂ ਵਸਤੂਆਂ ਲਈਆਂ ਨੇ ਸਾਰੀਆਂ ਵਸਤੂਆਂ ਨਾਲ ਲੈ ਕੇ ਚੱਲ ਪਓ।
ਬਸਤਰ ਬਿਭੂਖਨ ਗਨ ਦੀ ਨਾਲ,
ਬੜੇ ਸੁੰਦਰ ਬਸਤਰ ਗਹਿਣੇ ਸੋਨੇ ਦੀਆਂ ਸ਼ਰਫੀਆਂ,
ਲੈ ਕਰ ਗਮਨੇ ਭਰ ਭਰ ਥਾਲ,
ਥਾਲ ਭਰ ਭਰ ਕੇ ਰਾਜਾ ਅਸਾਮ ਪਤੀ ਰਤਨ ਰਾਏ ਲੈ ਕੇ ਚੱਲ ਪਿਆ।
ਵਸਤ ਸਭ ਕਰੇ ਅਗਾਰੇ,
ਹੋਰ ਵੀ ਬੜੀਆਂ ਕੀਮਤੀ ਵਸਤੂਆਂ ਜਿਹੜੀਆਂ ਲੈ ਕੇ ਆਇਆ ਹੈ ਅਸਾਮ ਤੋਂ, ਅੱਗੇ ਕੀਤੀਆਂ ਨੇ, ਮੂਹਰੇ ਕੀਤੀਆਂ ਹੋਈਆਂ ਨੇ।
ਨਗਨ ਪਗਨ ਰਿਪ ਚਲਿਓ ਪਿਛਾਰੇ,
ਪੈਰਾਂ ਦੇ ਵਿਚ ਜੁੱਤੀ ਨੀ ਪਾਈ, ਕੀਮਤੀ ਵਸਤੂਆਂ ਪਿਟਾਵਾਂ ਅੱਗੇ ਕਰਕੇ ਆਪ ਨੰਗੇ ਪੈਰੀ। ਰਾਜਾ ਰਤਨ ਰਾਏ ਬੜੀ ਭਾਵਨਾ ਨਾਲ ਹਿਰਦੇ ਨੂੰ ਭਰ ਕੇ ਪੂਰਨ ਸ਼ਰਧਾ ਨਾਲ ਭਰ ਕੇ ਚੱਲਿਆ ਹੈ।
ਸਚਿਵ ਸੁਪਟ ਨਿਜ ਸਾਥ ਮਿਲਾਏ,
ਜਿੰਨੇ ਦੇ ਸੁਪਟ ਨੇ, ਮੰਤਰੀ ਨੇ, ਵਜ਼ੀਰ ਨੇ, ਉਹ ਸਾਰੇ ਦੇ ਨਾਲ ਨਾਲ ਮਿਲ ਕੇ ਚੱਲੇ ਆਉਂਦੇ ਨੇ
ਆਪਣੇ ਮਾਨਵ ਹਤਮਦਾਈ
ਸਾਰੇ ਮਾਨਵ ਮਨੁੱਖੇ ਦੇ ਨਾਲ ਹਨ
ਪੌਰ ਸਭਾ ਕੋ ਤੈ ਚੱਲ ਆਇਓ
ਚੱਲ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਦਰਵਾਜੇ ਤੱਕ ਪਹੁੰਚਿਆ ਹੈ
ਹੱਥ ਜੋੜ ਕਰ ਸੀਸ ਨਿਵਾਇਓ
ਦੂਰੋਂ ਹੀ ਪਹਿਲਾਂ ਦਰਵਾਜੇ ਕੋਲ ਪਹੁੰਚਦੇ ਹੀ ਹੱਥ ਜੋੜ ਲੈ ਰਤਨ ਰਾਏ ਨੇ ਔਰ ਹੱਥ ਜੋੜ ਕੇ ਸਤਿਗੁਰਾਂ ਦੇ ਦਰਵਾਜੇ ਤੇ ਪਹੁੰਚ ਕੇ ਪਹਿਲਾਂ ਮਹਾਰਾਜ ਜੀ ਦੇ ਦਰਵਾਜੇ ਤੇ ਮੱਥਾ ਟੇਕਿਆ ਬੜੀ ਭਾਵਨਾ ਨਾਲ ਮਹਾਰਾਜ ਜੀ ਦੇ ਦਰਵਾਜੇ ਦੇ ਉੱਤੇ ਨਮਸਕਾਰ ਕੀਤੀ ਹੈ
ਅੰਤਰ ਪਰਵਿਸ਼ੇ ਸਿਰ ਕਰ ਨੀਵਾ
ਸਿਰ ਨੀਵਾ ਕਰਕੇ ਬੜੇ ਪਿਆਰ ਨਾਲ ਅਦਬ ਨਾਲ ਮਹਾਰਾਜ ਜੀ ਦੇ ਦਰਬਾਰ ਚ ਪ੍ਰਵੇਸ਼ ਕੀਤਾ ਹੈ
ਵਾਹਿਗੁਰੂ ਕੈ ਭਾਵ ਅਚੀਵਾ
ਭਾਰੇ ਭਾਵ ਨਾਲ ਭਰੇ ਹੋਏ ਹਿਰਦੇ ਨਾਲ ਰਾਜਾ ਰਤਨ ਰਾਏ ਨਾਲੇ ਅੰਦਰ ਪ੍ਰਵੇਸ਼ ਕੀਤਾ ਗੁਰੂ ਦਰਬਾਰ ਵਿਚ ਸਿਰ ਨੀਵਾ ਕਰਕੇ ਨਾਲੇ ਬੜੇ ਭਾਵ ਨਾਲ ਕਹਿ ਰਿਹਾ ਰਸਨਾ ਤੋਂ ਸਤਨਾਮ ਸ੍ਰੀ ਵਾਹਿਗੁਰੂ 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 ਇਸ ਤਰ੍ਹਾਂ ਰਸਨਾ ਤੋਂ ਆਪਣੇ ਆਪ ਹੀ ਨਿਕਲ ਰਿਹਾ ਔਰ ਬੜੇ ਭਾਰੇ ਭਾਵ ਦੇ ਨਾਲ ਵਾਹਿਗੁਰੂ ਗੁਰਮੰਤਰ ਦਾ ਜਾਪ ਕਰਦੇ ਅੰਦਰ ਜਾ ਰਿਹਾ
ਤਿੱਥੀ ਦੂਰ ਤੇ ਗੁਰ ਕੀ ਮੂਰਤ
ਆਪਣੇ ਸਤਿਗੁਰਾਂ ਦੀ ਸੁੰਦਰ ਮੂਰਤ ਦੂਰੋਂ ਹੀ ਦਰਬਾਰ ਵਿਚ ਆਉਂਦਿਆਂ ਵੇਖੀ ਹੈ
ਬੈਠੇ ਮਨੋ ਚੰਦ ਕੀ ਸੂਰਤ
ਇੱਦਾਂ ਜਾਪਦਾ ਜਿਵੇਂ ਚੰਨ ਹੀ ਬੈਠਾ ਸਾਹਮਣੇ ਚੰਦਰਮਾ ਦੀ ਮੂਰਤ ਸੂਰਤ ਹੀ ਬੈਠੀ ਹੋਵੇ
ਝੂਲਤ ਕਲਗੀ ਦਮਕਤ ਮੋਤੇ
ਇਸ ਤੇ ਕਲਗੀ ਝੂਲ ਰਹੀ ਆ ਬਾਜਾਂ ਵਾਲੇ ਪ੍ਰੀਤਮ ਦੇ ਬੜੀ ਸੁੰਦਰ ਕਲਗੀ ਕੱਲਾ ਰਾਜਾ ਰਤਨ ਰਾਏ ਨੀ ਦਰਸ਼ਨ ਕਰ ਰਿਹਾ ਮਾਂ ਕਵੀ ਭਾਈ ਸੰਤੋਖ ਸਿੰਘ ਜੀ ਇੱਥੇ ਸਾਨੂੰ ਵੀ ਸਾਰਿਆਂ ਨੂੰ ਦਰਸ਼ਨ ਕਰਾ ਰਹੇ ਨੇ ਸਰੋਤਾ ਜਨੋ ਜਿਹੜੇ ਦਰਸ਼ਨ ਰਾਜੇ ਰਤਨ ਰਾਏ ਨੇ ਕੀਤੇ ਨੇ ਉਹ ਤੁਸੀਂ ਵੀ ਸੁਣ ਕੇ ਕਰੋ ਸੀਸ ਉੱਤੇ ਬੜੀ ਸੁੰਦਰ ਕਲਗੀ ਹੈ ਔਰ ਉਸ ਕਲਗੀ ਦੇ ਵਿਚ ਮੋਤੀ ਦਮਕਦੇ ਹਨ ਮੋਤੀ ਪ੍ਰਕਾਸ਼ ਦੇ ਹਨ
ਜਗ੍ਹਾ ਬੰਦੀ ਹਿਰਨ ਦੁੱਤੇ
ਨਾਲ ਜਗ੍ਹਾ ਬੱਧੀ ਹੋਈ ਹੈ ਜਗ੍ਹਾ ਦੇ ਵਿਚ ਕਲਗੀ ਲੱਗਦੀ ਹੁੰਦੀ ਹੈ ਹਮੇਸ਼ਾ ਤੇ ਜਗ੍ਹਾ ਬੱਧੀ ਹੋਈ ਹੈ ਔਰ ਉਸ ਜਗ੍ਹਾ ਦੇ ਵਿਚ ਹੀਰਿਆਂ ਦੀ ਦੁੱਤੀ ਹੈ ਹੀਰਿਆਂ ਦਾ ਪ੍ਰਕਾਸ਼ ਹੈ
ਚਮਕ ਝੁਲਦਾ ਬਾਰੰਗ ਬਾਰੀ
ਮਹਾਰਾਜ ਜੀ ਦੇ ਸੀਸ ਤੇ ਚਵਰ ਝੁਲ ਰਿਹਾ ਹੈ ਬਾਰ ਬਾਰ ਚਵਰ ਬਰਦਾਰ ਮਹਾਰਾਜ ਜੀ ਦੇ ਸੀਸ ਤੇ ਚਵਰ ਝੁਲਾ ਰਿਹਾ
ਸ੍ਰੀ ਸੁਹਾਵਤ ਸਭਾ ਮਜਾਰੀ
ਔਰ ਮਹਾਰਾਜ ਜੀ ਸਭਾ ਦੇ ਵਿਚ ਬੈਠੇ ਨੇ ਸਾਰੀ ਸੰਗਤ ਸਿੱਖ ਮਹਾਰਾਜ ਜੀ ਦੀ ਸਭਾ ਵਿਚ ਟਿਕਾ ਨਾਲ ਬੈਠੇ ਹੋਏ ਨੇ
ਜਨ ਦੇਵਨ ਮੈਂ ਵਿਸ਼ਨੂੰ ਕਿਰਪਾਲਾ
ਜਾਪਦਾ ਜਿਵੇਂ ਦੇਵਤਿਆਂ ਦੀ ਸਭਾ ਵਿਚ ਭਗਵਾਨ ਵਿਸ਼ਨੂੰ ਸਭ ਤੋਂ ਸਿਰਮੌਰ ਹੋ ਕੇ ਸੋਭਦੇ ਹਨ
ਗਿਆਨ ਨਿਧਾਨ ਮਹਾਨ ਉਜਾਲਾ
ਇਸੇ ਤਰ੍ਹਾਂ ਸਾਰਿਆਂ ਵਿਚ ਮਹਾਰਾਜ ਜੀ ਮਹਾਨ ਰੂਪ ਹੋ ਕੇ ਸੋਭਨੀਕ ਹੋ ਰਹੇ ਨੇ ਗਿਆਨ ਦੇ ਵਿਚ ਮਹਾਨ ਨਿਧਾਨ ਖਜ਼ਾਨੇ ਬਣ ਕੇ ਉਜਵਲ ਹੋ ਰਹੇ ਹਨ
ਤੂਰਨ ਕਰੋ ਕਰਤ ਪਗ
ਜਾਏ ਰਤਨ ਰਾਏ ਕੋਲ ਰਿਹਾ ਨੀ ਗਿਆ ਦੌੜ ਕੇ ਆਇਆ ਅੱਗੇ ਇਹਨਾਂ ਤੋਂ ਦੂਰੋਂ ਮੂਰਤ ਵੇਖੀ ਨਾ ਤੇ ਵੇਖਦਿਆਂ ਦੌੜ ਕੇ ਬੜੀ ਕਾਹਲੀ ਨਾਲ ਚੱਲ ਕੇ ਮਹਾਰਾਜ ਜੀ ਦੇ ਕੋਲ ਆਇਆ ਹੈ
ਸਕੈ ਨਹੀਂ ਪੁਨ ਸੀਤੀ ਉਠਾਈ
ਖਾਲਸਾ ਜੀ ਜਿਵੇਂ ਡੰਡਾ ਡਿੱਗਦਾ ਨਾ ਡੰਡਾ ਜ਼ਮੀਨ ਤੇ ਏਦਾਂ ਡਿੱਗ ਪਿਆ ਬਾਜਾਂ ਵਾਲੇ ਦੇ ਚਰਨਾਂ ਤੇ ਰਾਜਾ ਰਤਨ ਰਾਏ ਮਹਾਰਾਜ ਜੀ ਦੇ ਪਵਿੱਤਰ ਚਰਨਾਂ ਦੇ ਉੱਤੇ ਡਿੱਗ ਪਿਆ ਤੇ ਸੀਸ ਗੁਰੂ ਚਰਨਾਂ ਤੇ ਰੱਖਿਆ ਹੋਇਆ ਤੇ ਮੱਥਾ ਚਰਨਾਂ ਤੇ ਲਾਉਂਦਿਆਂ ਕੁਝ ਇਹੋ ਜਿਹੀ ਝੁੰਝਨਾਹਟ ਸਰੀਰ ਵਿਚ ਛਿੜੀ ਹੈ ਜੋ ਕਥਨ ਨਹੀਂ ਹੋ ਸਕਦੀ ਵਖਿਆਨ ਨਹੀਂ ਹੋ ਸਕਦੀ ਔਰ ਰਾਜੇ ਰਤਨ ਰਾਏ ਦਾ ਮਨ ਨਹੀਂ ਕਰਦਾ ਗੁਰੂ ਸਾਹਿਬ ਦੇ ਚਰਨਾਂ ਤੋਂ ਆਪਣਾ ਸੀਸ ਉੱਪਰ ਚੁੱਕਾ ਚਰਨਾਂ ਤੇ ਟਿਕਾਇਆ ਹੋਇਆ ਤੇ ਚਿੱਤ ਨਹੀਂ ਕਰਦਾ ਆਪਣਾ ਸਿਰ ਆਪਣਾ ਮੱਥਾ ਮਹਾਰਾਜ ਜੀ ਦੇ ਚਰਨਾਂ ਤੋਂ ਚੁੱਕਾ
ਕਿਰਪਾ ਦ੍ਰਿਸ਼ਟ ਤੇ ਗੁਰੂ ਬਿਲੁਕਾ ਉਠੋ ਪੋਪ ਸੁਦੇ ਜੁਗ ਲੁਕਾ
ਕਿਰਪਾ ਦੇ ਘਰ ਵਿਚ ਆਏ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ ਵੇਖ ਕੇ ਰਾਜੇ ਰਤਨ ਰਾਏ ਵੱਲ ਕਹਿੰਦੇ ਰਾਜਾ ਰਤਨ ਰਾਏ ਜੀ ਉਠੋ ਤੁਹਾਡੇ ਦੋਵੇਂ ਲੋਕ ਸਵਰ ਗਏ ਨੇ دوویں لوک سبر گئے نے تواڈے دوویں لوک سدھر گئے ہن
مان با کو تیس اٹھایو
مان دا نہیں سی کردا پر گرو حکم ہے اس کر کے گرو بچن مان کے سیس چکیا ہے
بیٹھیو سنمکھ پریم ودایو
سنمکھ ہو کے ست گران دے بیٹھ گیا راجہ رتن رائے بڑا پریم ہے ہردے وچ
کشل پرشن سی ست گر کینو
پرسنتا دے سوال جواب ست گران نے کیتے ہن
ہاتھ جوڑ تین سب کہہ دینو
ہاتھ جوڑ کے انہیں ست گران دی کرپا کئی مہاراج تواڈی دیا ہے
تب منتری کر جوڑ بکھانا
اس وقت جڑا منتری سی لاگے او بولیا ہاتھ جوڑ کے
بڑے گرو پہنچے
منتری نے دسیا مہاراج وڈے ست گرو تواڈے پتا جی آسام دے علاقے وچ آئے سن
راجا رام ملیو میں پالا
ایدا پتا راجا رام رائے اس ویلے تواڈے پتا دھن سری گرو تیگ بہادر صاحب نو ملیا سی
کین بینتی تس کالا
اس ویلے راجے رام رائے نے بینتی کیتی سی نویں پاتشاہ نو
یتن کرے اپجیو نے بالک
اونے بینتی کیتی سی مہاراج میں ہر طریقہ ہر یتن کر کے ویکھ لیا پر میرے گھر پتر نہیں ہویا
بخشو آپ راج کو مالک
انہیں بینتی کیتی سی مہاراج مینو میرے راج دا وارس بخشو میرے راج دا مالک بخشو
کرپا کری گل مور لگائے
انہاں نے کرپا کر کے اپنی ہاتھ وچ پائی ہوئی جڑی مور سی او دی نشانی راجے رام رائے دے پٹ دے اتے لائی
تے او پتر اے بجی بجائے
اور آکھیا تینو پتر دی داد دتی اور او دے متھے تے ایہو جی مور دا چن ہوئے گا
تے چنت سرے سکیرا
مہاراج او چن اے دے متھے دے اتے راجے رتن رائے دے متھے دے اتے ہے جڑا نویں پاتشاہ نے اے دے پتا دے شریر تے لایا سی
درپن میں دیکھیو جس بیرا
او جدوں چینے نے درپن وچ شیشے وچ اپنے متھے تے ویکھیا ہے
سب پرسنگ جننی تے سنیو
سارا پرسنگ اپنی ماتا کولو سنیا پچھیا ماتا اے نشانی کادی ہے
آنند پائے آمنو بنیو
ماں نے دسیا اے نشانی گرو گھر دی کرونا ہے انہاں دے بدناں نال تیرا جنم ہویا تے مہاراج بھاونا تار کے بڑا آنند ہردے چ تار کے تواڈے درشن کرن واسطے آیا راجا رتن رائے
انہیں اپائے نکین جناون
پھر پٹاواں بارے دسیا مہاراج آ پٹاواں آپ جی نے لیاندیاں نے
پرتک پرتک سب کرے ہو بتاون
کلی کلی پیٹا بارے دسیا کی لے کے آئے نو وزیر دس رہے نے
پرتھم متنگ عجب دکھ رایو
پہلا تے ہاتھی وکھایا مہاراج جی نو مہاراج اے ہاتھی بڑا عجب تے حیران کر دین والا ہاتھی ہے
جی سمجھتی نہ جگ میں جایو
شاید یہ دے ورگا کوئی دوسرا ہاتھی اس جگت وچ ہووے
پانچ ترنگ اگاری کرے
پانچ کوڑے مہاراج جی دے اگے کیتے ہن بڑے سندر سجے ہوئے نے
کنچن زین جنو پر پرے
سونے دیاں کاٹھیاں پائیاں ہوئیاں ایسے سندر کوڑے ہن
بستر بیبوکن بستر
بڑے سندر شستر تے گہنے پیٹ کیتے ہن
شستر ترے ستگرو اگیرے
بارے شستر مہاراج جی دے اگے رکھے ہن
دیکھ خوشی مثال دئی ہے
شستراں بستراں نو ویکھدیاں گرو کلگی دھر نے بڑیاں خوشیاں کیتیاں گرو گھر دیاں خوشیاں راجے رتن رائے نو بخشیاں
سکھ پراپت ارداس بھئی ہے
ارداس ہوئی ہے راجے رتن رائے دے گرو دربار وچ کہ راجے رتن رائے نو سکھ دی پراپتی ہووے
پیو نیال خوشی کو لے
ستگراں دیاں خوشیاں لے کے رتن رائے بڑا خوش ہویا بڑا ہی پرسن ہویا
درشن دیکھت آنند درے
درشن کر کے ستگراں دے آنند ہی آنند بن گیا ہردے وچ
بہو آسام دیشن کی گاتھا
آسام دیش دی کتھا چل پئی ادھر دے علاقے دی گل چل پئی
بوج رتن رائے کے ساتھا
سدگرو جی راجے رتن رائے نو پوچھدے نے دسو آسام دا علاقہ کیسا ہے کیڑی چیز اتھے زیادہ ہندی ہے کیڑیاں وستواں اتھے زیادہ ملدیاں ہن ایدا آسام بارے مہاراج جی پوچھن لگے
سچمن سہت بکھانے تیسی
راجا رتن رائے اپنے وزیراں سمیت جویں ستگرو جی پوچھ دے نے اسی طرح جواب دندا ہے
کلگی تھر کو رکھ جیسے
کلگی تھر دا رکھ ہوندا پچھن دا
ਦੇਸ਼ ਨੂੰ ਆਪਣਾ ਸਰਵ ਬਿਰਤੰਤ
ਆਪਣੇ ਦੇਸ਼ ਦਾ ਔਰ ਆਪਣਾ ਸਾਰਾ ਬਿਰਤੰਤ ਸੁਣਾਉਂਦਾ ਹੈ
ਕਰਿਓ ਸੁਣਾ ਹੁਣ ਗੁਰ ਭਗਵੰਤ
ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਨੂੰ ਆਪਣੇ ਬਾਰੇ ਔਰ ਆਪਣੇ ਦੇਸ਼ ਬਾਰੇ ਸਭ ਕੁਝ ਦੱਸ ਕੇ ਸੁਣਾਇਆ ਹੈ ਛੇ ਘੜੀਆਂ ਤਕਰੀਬਨ 24 ਮਿੰਟਾਂ ਦੀ ਇੱਕ ਘੜੀ ਹੁੰਦੀ ਹੈ ਤੇ 6 ਘੜੀਆਂ ਤੱਕ ਸਤਿਗੁਰਾਂ ਦੇ ਕੋਲ ਰਾਜਾ ਰਤਨ ਰਾਏ ਬੈਠਾ ਦਰਸ਼ਨ ਕਰਦਾ ਰਿਹਾ
ਰਤਨ ਰਜਾਏ ਅਰ ਗੁਰ ਮੁਦ ਲਏ
ਰਤਨ ਰਾਏ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬੜੀ ਖੁਸ਼ੀ ਦੇ ਨਾਲ ਕਿਹੜੇ ਵੇਲੇ 6 ਘੜੀਆਂ ਬੀਤ ਗਈਆਂ ਪਤਾ ਨਹੀਂ ਲੱਗਾ
ਗੱਜ ਕੇ ਗੁਣ ਵਰਣਨ ਕਰੇ
ਉਸ ਹਾਥੀ ਦੇ ਗੁਣਾਂ ਦਾ ਵਰਣਨ ਕਰਕੇ ਸੁਣਾਉਣ ਲੱਗਾ ਕਿ ਹਾਥੀ ਵਿੱਚ ਕੀ ਖਾਸੀਅਤ ਹੈ ਇਹਦੇ ਵਿੱਚ ਕੀ ਗੁਣ ਹਨ
ਸੀਚਿਤ ਬਡੋ ਕਹਿਣ ਅਨਸਰੇ
ਆਖਿਆ ਮਹਾਰਾਜ ਇਹ ਕਹਿਣ ਦੇ ਅਨੁਸਾਰ ਚੱਲਦਾ ਜਿਵੇਂ ਇਹਨੂੰ ਕਹੋ ਉਸੇ ਤਰ੍ਹਾਂ ਇਹ ਕਰਦਾ ਬੜਾ ਸਿੱਖਿਆ ਹੋਇਆ ਆਸਾਮ ਦੇ ਇਲਾਕੇ ਚ ਹਾਥੀ ਜੰਗਲੀ ਇਲਾਕਾ ਕਾਫੀ ਹੈ ਉਦਾਂ ਵੀ ਬਹੁਤ ਹੁੰਦੇ ਨੇ ਤੇ ਪਰ ਇਹੋ ਜਿਹਾ ਹਾਥੀ ਮਹਾਰਾਜ ਜੀ ਨਹੀਂ ਮਿਲਦਾ ਇਹ ਬੜਾ ਕੀਮਤੀ ਆ ਔਰ ਸਿੱਖਿਆ ਹੋਇਆ ਕਹਿਣ ਦੇ ਅਨੁਸਾਰ ਕੰਮ ਕਰਦਾ ਹੈ
ਜਿਮ ਚਾਹੋ ਪ੍ਰਭ ਜੀ ਕਰਵਾਵੋ
ਮਹਾਰਾਜ ਜੀ ਜਿਵੇਂ ਤੁਸੀਂ ਚਾਹੁੰਦੇ ਹੋ ਉਸੇ ਤਰ੍ਹਾਂ ਇਹਦੇ ਕੋਲੋਂ ਕਰਵਾ ਸਕਦੇ ਹੋ
ਨਿਤ ਦੇਖੋ ਪਰਖੋ ਅਰ ਖਾਓ
ਨਿਤਾ ਪ੍ਰਤੀ ਇਹਨੂੰ ਵੇਖੋ ਇਹਨੂੰ ਪਰਖੋ ਤੇ ਪ੍ਰਸੰਨ ਹੋਵੋ
ਪੰਚ ਕਲਾਏ ਸ਼ਸਤਰ ਮਿਸਾਲਾ
ਆਹ ਜਿਹੜਾ ਸ਼ਸਤਰ ਹੈ ਇਹਨੂੰ ਪੰਚ ਕਲਾ ਸ਼ਸਤਰ ਕਹਿੰਦੇ ਹਨ
ਕਰੇ ਕਾਜ ਬੋਤੇ ਰਣ ਕਾਲਾ
ਮਹਾਰਾਜ ਬੜੇ ਕੰਮ ਕਰਦਾ ਬੜਾ ਕੀਮਤੀ ਸ਼ਸਤਰ ਹੈ
ਵਰਛੀ ਜਮਨਰ ਖੜਕ ਤਮਾਚਾ
ਮਹਾਰਾਜ ਇਹਦੀ ਕਲਾ ਦੱਬੀਏ ਤੇ ਵਰਛੀ ਬਣ ਜਾਂਦਾ ਤੇ ਕਲਾ ਦੱਬੀਏ ਤੇ ਮਹਾਰਾਜ ਜੀ ਇਹ ਬੜੀ ਤਿੱਖੀ ਕਟਾਰ ਬਣ ਜਾਂਦਾ ਹੈ ਤੇਗ ਬਣ ਜਾਂਦਾ ਹੈ ਤੇ ਫਿਰ ਮਹਾਰਾਜ ਜੀ ਤਮੰਚਾ ਬਣ ਜਾਂਦਾ ਹੈ
ਜੈ ਸੁਕਰੈ ਰੋਸ ਰਣ ਰਾਜਾ
ਜੰਗ ਦੇ ਮੈਦਾਨ ਚ ਜਿਸ ਵੀ ਸ਼ਸਤਰ ਦੀ ਲੋੜ ਹੋਵੇ ਇਹ ਸ਼ਸਤਰ ਉਸੇ ਤਰ੍ਹਾਂ ਦਾ ਬਣ ਜਾਂਦਾ ਕਲਾ ਦੱਬਿਆ
ਦੁਸ਼ਮਣ ਹੱਥੋਂ ਦਾਵ ਜਸ
ਦੁਸ਼ਮਣ ਨੂੰ ਮਾਰੋਗੇ ਦਾਉ ਨਾਲ ਤੇ ਮਹਾਰਾਜ ਬੜਾ ਜਸ ਹੋਵੇਗਾ ਬੜੀ ਵਡਿਆਈ ਹੋਵੇਗੀ
ਇਸ ਤੇ ਬਚ ਕੇ ਜਾਏ ਨਾ ਕੋਈ
ਮਹਾਰਾਜ ਐਸਾ ਕੀਮਤੀ ਸ਼ਸਤਰ ਹੈ ਪੰਚ ਕਲਾ ਕਿ ਇਹਦੇ ਤੋਂ ਕੋਈ ਬਚ ਕੇ ਨਹੀਂ ਜਾ ਸਕਦਾ
ਇਹ ਚੌਂਕੀ ਪ੍ਰਭ ਅਜਬ ਵਿਸਾਲੇ
ਮਹਾਰਾਜ ਚੌਂਕੀ ਆਪ ਜੀ ਵਾਸਤੇ ਹੈ ਬੜੀ ਅਜਬ ਹੈ ਹੈਰਾਨ ਕਰ ਦੇਣ ਵਾਲੀ ਹੈ
ਸਭ ਕੀ ਸੈਲ ਕਰੀ ਜੈ ਕਾਲੀ
ਮਹਾਰਾਜ ਕੱਲ ਨੂੰ ਇਹਨਾਂ ਸਾਰਿਆਂ ਦੀ ਸੈਲ ਕਰਨਾ ਵੇਖਣਾ ਚੰਗੀ ਤਰ੍ਹਾਂ ਭਲੀ ਪ੍ਰਕਾਰ ਨਾਲ
ਵੱਡੇ ਯਤਨ ਤੇ ਵਸਤ ਮੰਗਾਈ
ਬੜਾ ਭਾਰੀ ਯਤਨ ਕਰਕੇ ਸਾਰੀਆਂ ਵਸਤੂਆਂ ਮੰਗਵਾਈਆਂ ਹਨ
ਮੁੱਖ ਮੰਗੇ ਉਹਦੀ ਉਹ ਮੁੱਲ ਪਚਾਈ
ਮੰਗਿਆ ਮੁੱਲ ਇਹਨਾਂ ਦਾ ਤਾਰਿਆ ਹੈ
ਦੂਰ ਦੂਰ ਤੇ ਸੁਣ ਸੁਣ ਆਚੇ
ਦੂਰੋਂ ਦੂਰੋਂ ਸੁਣ ਸੁਣ ਕੇ ਚੰਗੀਆਂ ਵਸਤੂਆਂ ਮੰਗਵਾਈਆਂ ਹਨ
ਗੀਤ ਆਪ ਕੇ ਅਰਪਣ ਬਾਜੇ
ਤੁਹਾਡੇ ਚਰਨਾਂ ਵਿੱਚ ਅਰਪਣ ਵਾਸਤੇ ਮਹਾਰਾਜ ਜੀ ਲਿਆਂਦੀਆਂ ਹਨ
ਸਦਾ ਦਾਸ ਮੈਂ ਸਤਿਗੁਰ ਘਰ ਕੋ
ਮਹਾਰਾਜ ਮੈਂ ਸਦਾ ਗੁਰੂ ਘਰ ਦਾ ਦਾਸ ਹਾਂ ਗੁਰੂ ਘਰ ਦਾ ਸੇਵਕ ਹਾਂ
ਸਿੱਖੀ ਬਖਸ਼ੋ ਦੇ ਕਰ ਬਰਕੋ
ਮੈਨੂੰ ਆਪਣਾ ਵਰ ਬਖਸ਼ੋ ਆਪਣੇ ਚਰਨਾਂ ਦੀ ਸਿੱਖੀ ਦਾ ਦਾਨ ਬਖਸ਼ੋ ਮਹਾਰਾਜ ਮੈਂ ਸਿਰਫ ਤੁਹਾਡੇ ਚਰਨਾਂ ਵਿੱਚ ਸਿੱਖੀ ਦਾ ਦਾਨ ਲੈਣ ਲਈ ਆਇਆ ਹਾਂ
ਸੁਣਤ ਮਹਾਤਮ ਉਪਜਿਓ ਪ੍ਰੇਮ
ਤੁਹਾਡਾ ਮਹਾਤਮ ਸੁਣ ਕੇ ਮੇਰੇ ਮਨ ਚ ਪ੍ਰੇਮ ਉਪਜਿਆ ਹੈ
ਸ੍ਰੀ ਗੁਰਦਾਤਾ ਦੇ ਗੁਰ ਛੇਮ
ਸਤਿਗੁਰੂ ਜੀ ਦਾਤੇ ਨੇ ਮੁਕਤੀ ਦੇ ਜਿਹੜਾ ਉਹਨਾਂ ਦੀ ਸ਼ਰਨ ਪੈਂਦਾ ਉਹਨੂੰ ਮੁਕਤੀ ਬਖਸ਼ਦੇ ਨੇ ਮਹਾਰਾਜ ਮੈਨੂੰ ਵੀ ਮੁਕਤੀ ਪ੍ਰਦਾਨ ਕਰੋ ਮੈਨੂੰ ਵੀ ਜੀਵਨ ਮੁਕਤ ਅਵਸਥਾ ਦੀ ਦਾਤ ਬਖਸ਼ੋ
ਆਪਣੋ ਜਾਨ ਪੁਜਾ ਬਕਰੀ ਜੈ
ਮਹਾਰਾਜ ਆਪਣਾ ਜਾਣ ਕੇ ਮਹਾਰਾਜ ਮੈਨੂੰ ਆਪਣੇ ਚਰਨਾਂ ਵਿੱਚ ਰੱਖੋ
ਚਰਨ ਕਮਲ ਕੀ ਪਾਹੁਲ ਦੀ ਜੈ
ਆਪਣਾ ਜਾਣ ਕੇ ਮੇਰੀ ਬਾਂਹ ਫੜੋ ਮਹਾਰਾਜ ਮੈਨੂੰ ਆਪਣੇ ਚਰਨਾਂ ਦੀ ਪੌਲ ਬਖਸ਼ ਕੇ ਸਿੱਖ ਬਣਾਓ
ਬੇਨਤੀ ਸੁਣਤ ਪ੍ਰਸੰਨ ਪ੍ਰਭ ਪੂਰੇ
ਬੇਨਤੀ ਸੁਣ ਕੇ ਮਹਾਰਾਜ ਜੀ ਬੜੇ ਪ੍ਰਸੰਨ ਹੋਏ
ਆਨੀ ਲਕੀ ਉਪਾਏ ਨਰੂਰੇ
ਦੇਖਿਆ ਬੜੀਆਂ ਕੀਮਤੀ ਭੇਟਾਵਾਂ ਰਾਜਾ ਰਤਨ ਰਾਏ ਲਿਆਇਆ
ਖੁਸ਼ੀ ਹੇਰ ਪ੍ਰੇਮ प्रेमी हेर खुशी बो करे
प्रेमी वेख के महाराज जी ने बड़िया खुशियां कीतियां
जन्म मरण की अपदारी
जन्म ते मरण दा दुख दूर कर दिता सतगुरा ने
बंधन कर राजा तब गए
मत्था टेक के सतगुरा दे दरबार दी समाप्ति तो बाद राजा रतन राय अपने डेरे ते वापस चला गया
सुशील गुर को
सतगुरा दा सुशील सुभाव वेख के बड़ा खुश होया
आए गए सौंपे दस पास
हाथी घोड़े महाराज जी दे सेवादारा नु सौंप दिते
निहारी
सेवादारा ने उन्हां घोड़िया नु ते हाथी नु घा पट्ठा पाया खान वास्ते उन्हां नु रस्ता बस्ता दित्तियां हन जिस प्रकार नाल महाराज गुरु गरीब नवाज पातशाह नाल राजे रतन राय दी होर भेट हो रही है।